दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से पिछले अध्याय की उस दिन समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। गमन करन को सुदा सर सिमरत और मैं नीत चहत देख बे हमें को सब सिखन को प्रीत। ग्रंथाकार भाई संतोख सिंह जी लिखते ने सतगुरु हरगोबिंद सच्चे पातशाह जी मानो कि डरौली तो चल के अमृतसर जाना सोचते ने क्योंकि अमृतसर दे विच रहन वाले जिहड़े सिख ने वह मानो कि सारे दे सारे सतगुरां नूं देखना चाहते हैं। एक दिन मात गंग के पास चल बे नगर प्रसंग प्रकाश। एक दिन सतगुरु हरगोबिंद सच्चे पातशाह जी ने अपनी माता गंगा जी दे कोल आण के आख्या है कि माता जी अमृतसर दे वल हुण सानू जाना चाहीदा। बहुत दिन बीते तज उस स्थान करे प्रतीखत सिख महाना। सतगुरु ने आख्या माता जी बड़े दिन हो गए ने अमृतसर दे विच असीं जाना चाहुंदे हां क्योंकि उत्थे बहुत सारे जिहड़े वड्डे वड्डे महान सिख ने बाबा बुढ़ा जी वर्गे वह साढ़े आउण दी उड़ीक कर रहे ने प्रतीक्षा कर रहे ने। सुन जननी आनंद कर कहियो सुनो पुत्र मम चित अति चहियो। जदों सतगुरां ने इस तरह के बचन माता गंगा जी नूं आखे ते माता गंगा जी कहिंदे ने सुनो सतगुरु पुत्र जी मेरा भी चित बहुत ही ज़्यादा अमृतसर जाण नूं करदा है। आदिक बास निज पुर बण आवे अब चल बो सब के मन पावे। माता गंगा जी कहिंदे ने कि बहुता चिर अपने पिंड दे विच ही वसना चंगा हुंदा है जेकर हुण तुहाडा जाण दा जी करदा है ते मानो कि तुहाडा इह जिहड़ा जी करदा है ना इह सारिआं दे मन पाउंदी गल होवे। कर मसलत माता के साथ निकसे वहर बैठे कर नाथ। ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी ने माता गंगा जी दे नाल इस तरह अमृतसर जाण दी सलाह की है ते फिर सतगुरु सच्चे पातशाह जी बाहर आण के सभा दे विच बह गए। बिदिए अर जेठे संग पाखा पिखण सुदा सर की अभिलाखा। भाई बिधि चंद नूं ਤੇ ਭਾਈ ਜੇਠਾ ਜੀ ਨੂੰ, ਦੋਵਾਂ ਨੂੰ ਸਤਿਗੁਰੂ ਜੀ ਨੇ ਆਖਿਆ ਕਿ ਸਾਡੀ ਅਭਿਲਾਖਾ ਹੈ ਅੰਮ੍ਰਿਤਸਰ ਨਗਰ ਨੂੰ ਵੇਖਣ ਦੀ। ਸੁਣ ਦੋਨੋ ਹਰ ਖੇ ਕਹਿ ਬਾਣੀ, ਹਮਰੇ ਮਨ ਕੀ ਹੀ ਤੁਮ ਜਾਨੀ। ਜਦੋਂ ਭਾਈ ਬਿਧੀ ਚੰਦ ਨੂੰ ਤੇ ਭਾਈ ਜੇਠਾ ਜੀ ਨੂੰ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਤੇ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ, ਹਮ ਮਨ ਕੀ ਹੀ ਤੁਮ ਜਾਨੇ, ਸੱਚੇ ਪਾਤਸ਼ਾਹ ਸਾਡੀ ਤੇ ਮਨ ਦੀ ਗੱਲ ਤੁਸੀਂ ਬੁੱਝ ਲੇ, ਭਾਵ ਕਿ ਅਸੀਂ ਵੀ ਜਾਣਾ ਚਾਹੁੰਦੇ ਸੀ, ਮਾਨੋ ਕਿ ਸਾਡੇ ਮਨ ਪਾਉਂਦੀ ਤੁਸੀਂ ਗੱਲ ਕਹਿ ਦਿੱਤੀ। ਪਠ ਤਹਾਂ ਦੇ ਸਿੱਖ ਸੰਦੇਸਾ, ਸਤਿਗੁਰ ਬਿਰਮ ਰਹੇ ਪਰ ਦੇਸ਼ਾ। ਦੋਵਾਂ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਉੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਮਾਨੋ ਹਮੇਸ਼ਾ ਹੀ ਸੰਦੇਸ਼ੇ ਘੱਲਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮਾਨੋ ਕਿ ਪਰਾਏ ਦੇਸ਼ ਦੇ ਵਿੱਚ, ਪਰਾਏ ਇਲਾਕੇ ਦੇ ਵਿੱਚ ਪਰਚ ਗਏ ਨੇ, ਆਪਣੀ ਨਗਰੀ ਦੇ ਵਿੱਚ ਤੇ ਆਉਂਦੇ ਹੀ ਨੇ। ਕਰ ਕਰ ਬੇਨਤੀ ਜਿਉਂ ਕਿਉਂ ਆਨੋ, ਇਹ ਉਪਕਾਰ ਸੋ ਹਮ ਪਰ ਠਾਨੋ। ਕਹਿੰਦੇ ਨੇ ਕਿ ਬਹੁਤਿਆਂ ਸਾਰਿਆਂ ਸਿੱਖਾਂ ਦੇ ਸਾਨੂੰ ਸੰਦੇਸ਼ ਮਿਲੇ ਨੇ, ਸੁਨੇਹੇ ਮਿਲੇ ਨੇ ਕਿ ਤੁਸੀਂ ਜਿਵੇਂ ਨਾ ਕਿਵੇਂ ਸਤਿਗੁਰਾਂ ਨੂੰ ਅਰਜ ਕਰਕੇ ਇੱਥੇ ਲਿਆਓ, ਸਤਿਗੁਰੂ ਜੀ ਨੂੰ ਜੇਕਰ ਤੁਸੀਂ ਇੱਥੇ ਲੈ ਕੇ ਬਹੋਗੇ ਤੇ ਸਾਡੇ ਉੱਤੇ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ। ਇਸ ਤਰ੍ਹਾਂ ਦੇ ਬੜੇ ਸੱਚੇ ਪਾਤਸ਼ਾਹ ਸਾਨੂੰ ਸੁਨੇਹੇ ਮਿਲਦੇ ਨੇ। ਕਰੀਏ ਤਿਆਰੀ ਬਿਲਮ ਬਿਸਾਰੇ, ਨਿਜ ਸਿੱਖਣ ਕੀ ਕਰੋ ਸੰਭਾਰੇ। ਤੇ ਕਹਿੰਦੇ ਨੇ ਜੇਕਰ ਸੱਚੇ ਪਾਤਸ਼ਾਹ ਹੁਣ ਤੁਸੀਂ ਇਸ ਤਰ੍ਹਾਂ ਦੀ ਗੱਲ ਵਿਚਾਰੀ ਹੈ ਤੇ ਛੇਤੀ ਤੋਂ ਛੇਤੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਜਾਣ ਦੀ ਤਿਆਰੀ ਕਰੋ, ਆਪਣੇ ਸਿੱਖਾਂ ਸੇਵਕਾਂ ਦੀ ਜਾ ਕੇ ਸੰਭਾਲ ਕਰੋ। ਗੁਰ ਉਚਰਿਓ ਸਭ ਹੀ ਕੋ ਕਹਿ ਦੀਜੈ, ਪ੍ਰਾਤ ਕੂਚ ਵੈ ਤਿਆਰੀ ਕੀਜੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਨੂੰ ਤੇ ਭਾਈ ਜੇਠ ਨੂੰ ਆਖਿਆ ਕਿ ਸਾਰਿਆਂ ਨੂੰ ਕਹਿ ਦਿਓ ਕਿ ਅਸੀਂ ਸਵੇਰ ਹੋਣ ਦੇ ਨਾਲ ਹੀ ਪ੍ਰਸਥਾਨ ਕਰਾਂਗੇ, ਅੰਮ੍ਰਿਤਸਰ ਜਾਵਾਂਗੇ। ਸੁਣ ਜੇਠੇ ਨੇ ਸਭ ਸੋ ਕਹਿਓ, ਚਲਣ ਪ੍ਰਾਤ ਸੋ ਸਤਿਗੁਰ ਚਾਹਿਓ। ਭਾਈ ਜੇਠਾ ਜੀ ਨੇ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੇਰ ਨੂੰ ਅੰਮ੍ਰਿਤਸਰ ਜਾਣਾ ਚਾਹੁੰਦੇ ਨੇ। ਸੁਣ ਪ੍ਰਸਥਾਨ ਸਕਲ ਹਰ ਖਾਏ, ਸਭ ਵਾਹਨ ਕੋ ਤਿਆਰ ਕਰਾਏ। ਸਤਿਗੁਰਾਂ ਦੇ ਜਾਣੇ ਨੂੰ ਸੁਣ ਕੇ ਸਾਰੇ ਦੇ ਸਾਰੇ ਬੜੇ ਖੁਸ਼ ਹੋਏ ਨੇ ਤੇ ਸਾਰਿਆਂ ਨੇ ਮਾਨੋ ਕੇ ਜਾਣ ਦੇ ਵਾਸਤੇ ਜਿਹੜੀਆਂ ਸਵਾਰੀਆਂ ਸਨ ਉਹਨਾਂ ਨੂੰ ਤਿਆਰ ਕੀਤਾ। ਚਲੋ ਸੋਦਾ ਸਰ ਹਮੈ ਨਿਹਾਰ, ਮੇਲੇ ਆਪਸ ਮੈਂ ਹਰਖ ਉਚਾਰ। ਬੜੀ ਖੁਸ਼ੀ ਦੇ ਨਾਲ ਸਾਰੇ ਹੀ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਅੰਮ੍ਰਿਤਸਰ ਜਾਵਾਂਗੇ ਤੇ ਜਾ ਕੇ ਉੱਥੋਂ ਦਾ ਦਰਸ਼ਨ ਕਰਾਂਗੇ। ਪਰੀ ਨਿਸਾ ਗੁਰ ਪਲੰਘ ਸੁਹਾਏ, ਤਬ ਦਮ ਪਤ ਚਲ ਕਰ ਨਿਯਰਾਏ। ਜਦੋਂ ਰਾਤ ਦੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਰਾਜਣ ਦੇ ਵਾਸਤੇ ਆਪਣੇ ਪਲੰਘ ਦੇ ਉੱਤੇ ਆਣ ਕੇ ਬੈਠੇ ਨੇ, ਉਸੇ ਵੇਲੇ ਸਾਈ ਦਾਸ ਤੇ ਰਾਮੋ ਜਿਨ੍ਹਾਂ ਦੇ ਘਰ ਦੇ ਵਿੱਚ ਸਤਿਗੁਰੂ ਜੀ ਠਹਿਰੇ ਹੋਏ ਨੇ ਉਹ ਦੋਵੇਂ ਜੀ ਸਤਿਗੁਰਾਂ ਦੇ ਕੋਲ ਆਏ। ਕਰੋ ਪ੍ਰਭੂ ਕੈਸੇ ਅਬ ਤਿਆਰੀ, ਕੌਣ ਖੁਨਾਮੀ ਪਿਖੀ ਹਮਾਰੀ। ਸਾਈ ਦਾਸ ਨੇ ਤੇ ਰਾਮੋ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਨੂੰ ਕਹਿ ਦਿੱਤਾ ਹੈ ਕਿ ਸਵੇਰ ਹੋਣ ਦੇ ਨਾਲ ਤਿਆਰੀ ਹੈ, ਜਾਣਾ ਹੈ ਅੰਮ੍ਰਿਤਸਰ। ਇਹ ਸੱਚੇ ਪਾਤਸ਼ਾਹ ਸਾਡੇ ਤੋਂ ਐਸਾ ਕਿਹੜਾ ਅਪਰਾਧ ਹੋ ਗਿਆ, ਕਿਹੜਾ ਗੁਨਾਹ ਹੋ ਗਿਆ ਕਿ ਤੁਸੀਂ ਜਾਣ ਦਾ ਵਚਨ ਕਹਿ ਦਿੱਤਾ। ਆਪਣੇ ਜਾਨੋ ਦੇਹ ਬਤਾਏ, ਭਾਈ ਭੂਲ ਸੋ ਲੇ ਬਖਸ਼ਾਏ। ਕਹਿੰਦੇ ਨੇ ਸਾਨੂੰ ਆਪਣਾ ਜਾਣ ਕੇ ਦੱਸ ਦਿਓ ਕਿ ਸਾਡੇ ਤੋਂ ਕਿਹੜੀ ਗਲਤੀ ਹੋ ਗਈ ਹੈ, ਜੇਕਰ ਕੋਈ ਭੁੱਲ ਹੋ ਗਈ ਹੈ ਤੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਤੋਂ ਮਾਫੀ ਮੰਗ ਲੈਨੇ ਹਾਂ, ਬਖਸ਼ਬੰਦੀ ਕਰਵਾ ਲੈਨੇ।
ਕਹਿ ਹਮਰੇ ਪਰਵਾਰ ਮਜਾਰਾ,
ਤੁਮ ਨਰ ਸੋ ਕਟ ਬਾਕ ਉਚਾਰਾ। ਸੱਚੇ ਪਾਤਸ਼ਾਹ ਇਹ ਗੱਲ ਹੈ ਕਿ ਸਾਡੇ ਤੋਂ ਕੋਈ ਗਲਤੀ ਹੋਈ ਹੈ ਜਾਂ ਕਿ ਸਾਡੇ ਵਿੱਚੋਂ ਕਿਸੇ ਨੇ ਮੰਨੋ ਕਿ ਤੁਹਾਡੇ ਸਿੱਖ ਨੂੰ ਕੋਈ ਕਠੋਰ ਬਚਨ ਆਖਿਆ ਹੈ, ਜੇ ਇਹ ਵੀ ਗੱਲ ਹੈ ਤਾਂ ਵੀ ਸੱਚੇ ਪਾਤਸ਼ਾਹ ਕਹਿ ਦਿਓ। ਭਈ ਨ ਕੋ ਤੁਮਰੀ ਮਨ ਭਾਈ ਜਿਸ ਤੇ ਔਚਕ ਕੀਨ ਚੜਾਈ। ਜਾਂ ਫਿਰ ਸੱਚੇ ਪਾਤਸ਼ਾਹ ਐਸੀ ਗੱਲ ਹੋ ਗਈ ਹੈ ਕਿ ਜਿਹੜੇ ਤੁਹਾਡੇ ਮਨ ਨੂੰ ਬਿਲਕੁਲ ਚੰਗੀ ਨਹੀਂ ਲੱਗੀ ਸੱਚੇ ਪਾਤਸ਼ਾਹ, ਇਸੇ ਕਰਕੇ ਤੁਸੀਂ ਅਚਾਨਕ ਜਾਣ ਦੀ ਗੱਲ ਕਹਿ ਦਿੱਤੀ। ਸੱਚੇ ਪਾਤਸ਼ਾਹ ਦੱਸੋ ਸਾਡੇ ਤੋਂ ਭੁੱਲ ਹੋਈ ਹੈ ਜਾਂ ਕਿ ਤੁਹਾਡੇ ਕਿਸੇ ਸਿੱਖ ਨੂੰ ਅਸੀਂ ਮਾੜਾ ਬੋਲਿਆ, ਜਾਂ ਕਿ ਸੱਚੇ ਪਾਤਸ਼ਾਹ ਕੋਈ ਐਸੀ ਗੱਲ ਹੋ ਗਈ ਹੈ ਕਿ ਜਿਹੜੇ ਤੁਹਾਡੇ ਮਨ ਨੂੰ ਚੰਗੀ ਨਹੀਂ ਲੱਗੀ ਤੇ ਤੁਸੀਂ ਜਾਣ ਦੀ ਤਿਆਰੀ ਕਰ ਲਈ। ਸੁਣ ਸਤ ਗੁਰ ਬੋਲਤ ਮੁਸਕਾਏ, ਪ੍ਰੇਮ ਤੁਮਾਰੋ ਪਿਖ ਚੱਲ ਆਏ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ ਨੇ। ਸਤਿਗੁਰੂ ਜੀ ਕਹਿੰਦੇ ਨੇ ਪ੍ਰੇਮ ਤੁਮਾਰੋ ਪਿਖ ਚੱਲ ਆਏ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਪ੍ਰੇਮ ਨੂੰ ਦੇਖ ਕੇ, ਤੁਹਾਡੇ ਪ੍ਰੇਮ ਨੂੰ ਪਰਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਕੋਲ ਪਹੁੰਚੇ ਸਾਂ। ਚਿਰੰਕਾਲ ਬੀਤਿਓ ਪੁਰ ਤਜਿਓ, ਸ੍ਰੀ ਹਰ ਮੰਦਰ ਕੋ ਨਹੀਂ ਜਜਿਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਐਸੀ ਕੋਈ ਵੀ ਗੱਲ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਚਿਰ ਬਤੀਤ ਹੋ ਗਿਆ, ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਜਾ ਕੇ ਦਰਸ਼ਨ ਨਹੀਂ ਕੀਤਾ।
ਲਿਖ ਲਿਖ ਪਠੈ ਸਿੱਖ ਅਰਦਾਸ, ਜਿਨ ਕੈ ਨਿਸ ਦਿਨ ਪ੍ਰੇਮ ਪ੍ਰਕਾਸ਼।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਸਿੱਖਾਂ ਦੇ ਮਨ ਦੇ ਵਿੱਚ ਰਾਤ ਦਿਨ ਬਹੁਤਾ ਹੀ ਜ਼ਿਆਦਾ ਪ੍ਰੇਮ ਦਾ ਪ੍ਰਕਾਸ਼ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੋਜ਼ ਹੀ ਉਹ ਆਪਣੇ ਸੰਦੇਸ਼ੇ ਲਿਖ ਲਿਖ ਕੇ ਸਾਡੇ ਕੋਲ ਘੱਲਦੇ ਨੇ।
ਬੜੇ ਗੁਰਨ ਕੇ ਸੰਗੀ ਰਹੇ, ਉੱਚਤ ਅਦਬ ਕੇ ਹਮ ਕੋ ਅਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਸਤਿਗੁਰਾਂ ਦੇ ਭਾਵ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਐਸੇ ਸਿੱਖ ਸੰਗੀ ਰਹੇ ਨੇ, ਇਸ ਕਰਕੇ ਅਸੀਂ ਐਸਿਆਂ ਸਿੱਖਾਂ ਦਾ ਬਹੁਤ ਜ਼ਿਆਦਾ ਅਦਬ ਸਤਿਕਾਰ ਰੱਖਣਾ ਚਾਹੁੰਦੇ।
ਕਹਿੰਦੇ ਨੇ ਜਿਨ ਕੋ ਕਹੇ ਉਹ ਹਟੇ ਨਹੀਂ ਮੋਤੇ, ਉੱਤਮ ਤਾਂ ਕਹੀਏ ਕਿਆ ਤੋਤੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਬਾਬੇ ਬੁੱਢੇ ਆਦਿਕਾਂ ਦੀ ਉੱਤਮਤਾਈ ਮੈਂ ਕਹਿ ਨਹੀਂ ਸਕਦਾ, ਮਾਨੋ ਕਿ ਮੈਂ ਉਹਨਾਂ ਦੇ ਬਚਨਾਂ ਨੂੰ ਮੋੜ ਨਹੀਂ ਸਕਦਾ। ਐਸੇ ਜਿਹੜੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਨੇ ਜਿਹੜੇ ਕਿ ਵੱਡੇ ਸਤਿਗੁਰਾਂ ਦੇ ਵੀ ਸੰਗੀ ਰਹੇ ਨੇ, ਉਹਨਾਂ ਦੇ ਸੰਦੇਸ਼ੇ ਆਉਂਦੇ ਨੇ, ਉਹਨਾਂ ਦੇ ਸੁਨੇਹੇ ਆਉਂਦੇ ਨੇ।
ਇਸ ਹਿਤ ਕੂਚ ਅਚਾਨਕ ਜਾਣੋ, ਤੁਮ ਦਬ ਪਤੇ ਅਬ ਸਭ ਸੁਖ ਟਾਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਅਸੀਂ ਅਚਾਨਕ ਹੀ ਜਾਣ ਦੀ ਗੱਲ ਕਹਿ ਦਿੱਤੀ ਹੈ। ਸਤਿਗੁਰੂ ਜੀ ਦੋਵਾਂ ਜੀਆਂ ਨੂੰ ਕਹਿੰਦੇ ਨੇ, ਸਾਈਂ ਦਾਸ ਨੂੰ ਤੇ ਰਾਮੋ ਨੂੰ, ਕਿ ਤੁਸੀਂ ਦੋਵੇਂ ਜੀ ਹੁਣ ਮਾਨੋ ਕੇ ਸੁਖਾਂ ਨੂੰ ਮਾਣੋ।
ਜਨਮ ਮਰਨ ਕੋ ਮਿਟਿਓ ਸੰਦੇਹੂ, ਸਿਮਰੋ ਵਾਹਿਗੁਰੂ ਬਿਦ ਏਹੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਜਨਮ ਤੇ ਮਰਨ ਦੇ ਸੰਦੇਹ ਨੂੰ ਅਸੀਂ ਦੂਰ ਕਰ ਦਿੱਤਾ ਹੈ, ਹੁਣ ਤੁਸੀਂ ਵਾਹਿਗੁਰੂ ਨਾਮ ਦਾ ਜਾਪ ਕਰੋ।
ਕਿਤਕ ਬਰਖ ਮੈਂ ਪੁਣੇ ਇਹ ਆਵਨ, ਕਰ ਬਿਲਾਸੇ ਹਾਂ ਮਨ ਪਾਵਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਿਆਂ ਵਰਿਆਂ ਤੋਂ ਬਾਅਦ ਫਿਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਜਦੋਂ ਉਸ ਵੇਲੇ ਆਵਾਂਗਾ ਉਸ ਵੇਲੇ ਵੀ ਮਾਨੋ ਕਿ ਬਹੁਤ ਜ਼ਿਆਦਾ ਕੌਤਕ ਹੋਣਗੇ, ਬੜਾ ਖੁਸ਼ੀਆਂ ਦਾ ਮਾਹੌਲ ਬਣੇਗਾ।
ਅਬ ਤੁਮ ਸਦ ਹੀ ਸੰਗ ਹਮਾਰੇ, ਨਹੀਂ ਕਰੇ ਨਿਜ ਤੇ ਕਬ ਨਿਆਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਈਂ ਦਾਸ ਨੂੰ ਤੇ ਰਾਮੋ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਮਾਨੋ ਕਿ ਸਾਡੇ ਸੰਗੀ ਬਣ ਗਏ ਹੋ, ਕਦੇ ਵੀ ਮਾਨੋ ਕਿ ਅਸੀਂ ਆਪਣੇ ਆਪ ਤੋਂ ਤੁਹਾਨੂੰ ਵੱਖਰਾ ਨਹੀਂ ਕਰਾਂਗੇ।
ਇਤਿਆਦਿਕ ਕਹਿ ਧੀਰਜ ਦਈ, ਦਮ ਪਤ ਆਇਸ ਸਿਰ ਧਰ ਲਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰਾਂ ਨੇ ਦੋਵਾਂ ਜੀਆਂ ਨੂੰ ਧੀਰਜ ਦਿੱਤੀ ਹੈ ਤੇ ਦੋਵਾਂ ਜੀਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨੋ ਕੇ ਆਪਣੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਕੀਤਾ। ਬਿਨ ਅਨੁਸਾਰ ਨਾ ਬੋਲੇ ਹੇਰ, ਉੱਠੇ ਨਮੋ ਕਰ ਸੁਪਤੇ ਫੇਰ। ਮਾਨੋ ਕੇ ਰਜ਼ਾ ਗੁਰੂ ਜੀ ਦੀ ਵੇਖ ਕੇ ਤੁਰਨ ਦੀ ਰਜ਼ਾ ਹੈ, ਕੋਈ ਵੀ ਗੱਲ ਸਤਿਗੁਰਾਂ ਦੇ ਪ੍ਰਤੀ ਕੋਲ ਉਹਨਾਂ ਨੇ ਨਾ ਆਖੀ। ਰਾਤ ਜਥਾ ਸੁਖ ਸਕਲ ਬਿਤਾਈ, ਪ੍ਰਾਤ ਹੋਤ ਗੁਰ ਕੀਨ ਚੜਾਈ। ਹਿਤ ਦੇ ਨਾਲ ਸਾਰਿਆਂ ਨੇ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ ਹੈ ਤੇ ਸਵੇਰ ਹੋਣ ਦੇ ਨਾਲ ਸਾਰਿਆਂ ਨੇ ਜਾਣ ਦੀ ਤਿਆਰੀ ਕੀਤੀ। ਹਿਤ ਸਨਮਾਨ ਸੰਗ ਕੁਛ ਆਏ, ਕਹਿ ਬਹੁ ਬਾਰ ਬਹੁਰ ਠਹਿਰਾਏ। ਸਨਮਾਨ ਦੇ ਵਾਸਤੇ, ਵਿਦਾ ਕਰਨ ਦੇ ਵਾਸਤੇ ਕਾਫੀ ਦੂਰੀ ਦੇ ਉੱਤੇ ਚੱਲ ਕੇ ਆਏ ਨੇ, ਕਹਿ ਕੇ ਬਹੁਤੀ ਵਾਰ ਉਹਨਾਂ ਨੂੰ ਰੋਕਿਆ ਗਿਆ, ਠਹਿਰਾਇਆ ਗਿਆ। ਵਿਚਰਤ ਰਾਮੋ ਬੰਧਨ ਕੀਨ, ਸਾਈ ਦਾਸ ਨਿਮਿਓ ਬਣ ਦੀਨ। ਉਸ ਵੇਲੇ ਜਦੋਂ ਜਾਣ ਲੱਗੇ ਤੇ ਵਿਛੜਨ ਦੇ ਸਮੇਂ ਦੇ ਉੱਤੇ ਰਾਮੋ ਨੇ ਨਮਸਕਾਰ ਕੀਤੀ ਹੈ। ਇਸ ਤੋਂ ਇਲਾਵਾ ਸਾਈਂ ਦਾਸ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੀਨ ਬਣ ਕੇ ਝੁਕਿਆ। ਗੰਗਾ ਮਾਤ ਚੜੀ ਤਵ ਸਿੰਦਨ, ਦੋਨੋ ਕਰੀ ਜਾਏ ਪਦ ਬੰਧਨ। ਮਾਤਾ ਗੰਗਾ ਜੀ ਨੇ ਰੱਥ ਦੀ ਸਵਾਰੀ ਕੀਤੀ, ਉਸੇ ਵੇਲੇ ਦੋਵਾਂ ਜੀਆਂ ਨੇ ਮਾਤਾ ਗੰਗਾ ਜੀ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕੀਤੇ। ਆਸ਼ਖ ਦੇ ਆਗੇ ਕੋ ਚੱਲੀ, ਪੁਣ ਦਮੋਦਰੀ ਕੇ ਸੰਗ ਮਿਲੀ। ਮਾਤਾ ਗੰਗਾ ਜੀ ਨੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਹੈ ਤੇ ਫਿਰ ਰੱਥ ਨੂੰ ਅੱਗੇ ਚਲਾਇਆ ਹੈ। ਇਸ ਤੋਂ ਬਾਅਦ ਦਮੋਦਰੀ ਜੀ ਨੂੰ ਜਾ ਕੇ ਮਿਲੀ ਹੈ ਰਾਮੋ। ਦੰਪਤ ਜੰਪਤ ਦੁਆ ਕਰ ਬੰਦ, ਤੂੰ ਜਨਮੀ ਜਗ ਭਾਗ ਬਿਲੰਦ। ਦਮੋਦਰੀ ਜੀ ਨੂੰ ਦੋਵੇਂ ਜੀ ਹੱਥ ਜੋੜ ਕੇ ਕਹਿੰਦੇ ਨੇ, ਮਾਨੋ ਕਿ ਤੁਸੀਂ ਵੱਡੇ ਭਾਗਾਂ ਨੂੰ ਆਪਣੇ ਨਾਲ ਲੈ ਕੇ ਜਨਮੇ। ਮਾਤ ਪਿਤਾ ਕੋ ਬੰਸ ਉਧਾਰਾ, ਤੁਝ ਕਰ ਪਾਸਨ ਬੰਦ ਹਮਾਰਾ। ਦਮੋਦਰੀ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਮਾਨੋ ਕਿ ਆਪਣੇ ਮਾਤਾ ਤੇ ਪਿਤਾ ਦੇ ਵੰਸ਼ ਨੂੰ ਉਧਾਰ ਦਿੱਤਾ ਹੈ, ਤੁਝ ਕਰ ਪਾਸਨ ਬੰਧ ਹਮਾਰਾ। ਜੇਕਰ ਤੁਹਾਡਾ ਸੰਬੰਧ ਸਤਿਗੁਰਾਂ ਦੇ ਨਾਲ ਜੁੜਿਆ ਤੇ ਤੁਹਾਡੇ ਨਾਲ ਨਾਲ ਸਾਡਾ ਵੀ ਜਿਹੜਾ ਸੰਬੰਧ ਹੈ ਨਾ, ਉਹ ਸਤਿਗੁਰਾਂ ਦੇ ਨਾਲ ਸੁਭਾਵਿਕ ਹੀ ਜੁੜ ਗਿਆ। ਭਾਏ ਕਿਰਤਾਰਥ ਤੋਵੇ ਉਪਕਾਰਾ, ਯਾਂ ਤੇ ਬੰਧਨ ਬਾਰ ਹਮਾਰਾ। ਕਹਿੰਦੇ ਨੇ ਕਿ ਇਸ ਕਰਕੇ ਅਸੀਂ ਕਿਰਤਾਰਥ ਹੋ ਗਏ ਹਾਂ, ਅਸੀਂ ਨਿਹਾਲ ਹੋ ਗਏ ਹਾਂ, ਇਹ ਤੁਹਾਡਾ ਸਾਡੇ ਉੱਤੇ ਬਹੁਤ ਵੱਡਾ ਕੀਤਾ ਹੋਇਆ ਉਪਕਾਰ ਹੈ। ਯਾਂ ਤੇ ਬੰਧਨ ਬਾਰੰਬਾਰਾ, ਇਸ ਕਰਕੇ ਅਸੀਂ ਤੁਹਾਨੂੰ ਬਾਰੰਬਾਰ ਨਮਸਕਾਰਾਂ ਕਰਦੇ ਹਾਂ, ਵੰਦਨਾ ਕਰਦੇ ਹਾਂ। ਗੁਰ ਤੇ ਜੇਠੋ ਪੁੱਤਰ ਉਪਾਇਓ, ਅਧਿਕ ਭਾਗ ਤੋਂ ਭਾਲ ਸੁਹਾਇਓ। ਦੋਵੇਂ ਜੀ ਦਮੋਦਰੀ ਜੀ ਨੂੰ ਕਹਿੰਦੇ ਨੇ ਕਿ ਤੁਹਾਡੀ ਤੇ ਮਾਨੋ ਕੇ ਸੋਭਾ ਬਿਆਨ ਕੀਤੀ ਨਹੀਂ ਜਾ ਸਕਦੀ। ਇੱਕ ਤੇ ਤੁਸੀਂ ਸਤਿਗੁਰਾਂ ਦੇ ਮਹਿਲ ਹੋ ਤੇ ਫਿਰ ਮਾਨੋ ਕਿ ਇਸ ਤੋਂ ਵੀ ਵੱਡੀ ਇਹ ਗੱਲ ਹੈ ਕਿ ਤੁਸੀਂ ਸਤਿਗੁਰਾਂ ਦੇ ਜੇਠੇ ਭਾਵ ਕੇ ਵੱਡੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਕਰਕੇ ਹੁਣ ਮਾਨੋ ਕਿ ਤੁਹਾਡੇ ਜਿਹੜੇ ਭਾਗ ਨੇ ਮੱਥੇ ਦੇ, ਉਹ ਬਹੁਤ ਹੀ ਜ਼ਿਆਦਾ ਉਜਵਲ ਹੋ ਗਏ ਨੇ। ਸ੍ਰੀ ਗੁਰ ਦਿੱਤੇ ਕੋਲੇ ਗੋਦ, ਬਾਰ ਬਾਰ ਪਿਖ ਹੋਤ ਪ੍ਰਮੋਦ। ਬਾਰ ਬਾਰ ਗੁਰਦਿੱਤਾ ਜੀ ਨੂੰ ਆਪਣੀ ਗੋਦੀ ਦੇ ਵਿੱਚ ਲੈਂਦੇ ਨੇ ਤੇ ਲਾਡ ਲਡਾਉਂਦੇ ਨੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ। ਕਹਿ ਦਮੋਦਰੀ ਗੁਰਨ ਪ੍ਰਤਾਪ, ਦਾਸੀ ਜਾਣ ਕਰੀ ਮੋਹੇ ਆਪ। ਜਦੋਂ ਦਮੋਦਰੀ ਜੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਦਮੋਦਰੀ ਜੀ ਅੱਗੋਂ ਕਹਿੰਦੇ ਨੇ ਕਿ ਇਹ ਤੇ ਸਾਰੇ ਦਾ ਸਾਰਾ ਸਤਿਗੁਰਾਂ ਦਾ ਪ੍ਰਤਾਪ ਹੈ, ਮੇਰੇ ਵਿੱਚ ਤੇ ਕੋਈ ਵੀ ਗੁਣ ਨਹੀਂ ਸੀ, ਮੇਰੇ ਤੇ ਭਾਗ ਵੱਡੇ ਨਹੀਂ ਸਨ, ਪਰ ਸਤਿਗੁਰਾਂ ਨੇ ਮਾਨੋ ਕਿ ਮੇਰੇ ਤੇ ਦਇਆ ਕਰਕੇ ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ। तिन की कृपा जास पर होए, सुख बड़े आई प्राप्त सोए। दमोदरी जी कहिंदे ने कि जिन्हां दे उत्ते भी सतगुरु सच्चे पातशाह जी की कृपा हो जाती है, उन्हां मनुखां नूं मानो के सुख दी ते वड़ियाई दी प्राप्ति हुंदी। दीप माल वैसाखी याद, मिलो आन कर लिहो अहलाद। दमोदरी जी ने आख्या है कि दिवाली दे मेले दे उत्ते या वैसाखी दे मेले दे उत्ते तुसीं सानू मिलन दे वास्ते आया करो, इस तरह करन दे नाल असीं प्रसन्न रहांगे। गल सो मिल कर हो सन्यारी, बहुर नानकी निकट पधारी। दमोदरी जी नू रामो जी मानो के गले लग के मिले ने, ते फिर वखरे होए ने, फिर नानकी जी दे लागे गए ने। नमो करत को पकर हटाई, ले रामो गुर संग मिलाई। नानकी जी ने अगे वध के नमस्कार करन दा यतन कीता, ते रामो जी ने अगों हाथ फड़ के रोक लिया, फिर अपनी गलवकड़ी दे विच लै लिया। कह सुन बचन प्रेम के मुरी, आंसू टरत बिलोकत खरी। इस तरह दोवां पासियां तो बचन बिलास होए ने, प्रेम दे नाल फिर वापस मुड़ी है, अखां दे विचों हंजू मानो के डोल रही है। दोनों डोरे संग मिलाए, तब से अंदन गंगा चलवाए। जदों मानो के जान दे वास्ते दोवें डोले तैयार होए ने, दोवें पालकियां तैयार होईयां ने, एक पालकी दे विच दमोदरी जी बैठे ने, दूसरी पालकी दे विच नानकी जी बैठे ने, उस वेले मानो के दोवां पालकियां नू नाल मिला के माता गंगा जी ने रथवान नू हुक्म कीता कि रथ नू तोरिया जावे। बाली तुरंगण गुरु अरोहे, महाबेग ते गमनत सोहे। एक बहुत ही बड़ी घोड़े दे उते सतगुरु हरगोबिंद सच्चे पातशाह जी ने असवारी कीती है। महाबेग ते गमनत सोए, जिहड़ा घोड़ा मानो के बड़ा तेज चलण दे वास्ते समर्थ है। संग पवन गम जोदे चढ़े, चले पिछारी आनंद बड़े। इस तो इलावा मानो के बहुते सारे घोड़िया दे उते जिहड़े सतगुरां दे जवान सूरमे ने वह असवार होए ने, वह भी मानो के सतगुरां दे पिछे पिछे जान लगे। पंथ यो लंघियो केतक हेरा, द्वादश कोस करियो चल डेरा। इसे तरह रस्ते नू तय कीता ते 12 कोह दी दूरी दे उते जाके पहला पड़ा कीता, डेरा लाया। जथा जोग कर खान रोपाना, निस्बिताए होए सब दाना। उथे रुक के यथा योग प्रसाद पानी छकिया है, ते फिर मानो के रात नू बिताउण दे वास्ते सावधान होए। गमने डेरा कूच कराए, इसी प्रकार चले मग जाए। रात नू बतीत कीता, अगली ही सवेर डेरे दा कूच कीता। इसे तरीके दे नाल सतगुरु हरगोबिंद सच्चे पातशाह जी अगे दे अगे चलदे जांदे। आए तरन तारन के थान, टिके निशा में गुरु भगवान। इसे तरह चलद्या चलद्या तरन तारन की जगह दे उते सतगुरु जी पहुँच गए ने। रात दे वेले सतगुरु सच्चे पातशाह जी जो कि भगवान रूप ने उत्थे टिके। सुत को ले कर गे दरबारा, बंदन कर प्रसाद बर तारा। पुत्र गुरदित्ते नूं नाल लैके दरबार दे विच पहुंचे ने, जाके दरबार दे विच नमस्कार कीती है, इस तों इलावा अरदासा करके प्रसाद वंडे। करी प्रदक्षिणा फिर कर सारे, पुण बिसरामे निसा गुजारे। गुरुद्वारे दियां प्रदक्षिणा कीतियां ने, फिर मानो के रात नूं गुजारन दे वास्ते विश्राम कीता। देख प्रात गोर कीन चढ़ाई, प्रथम सुदा सर सुद पहुंचाई। अगली सवेर नूं देख के सतगुरां ने अगे जाण दी तैयारी कीती है ते अपने नगरी दे विच पहुंचण तों पहलां ही मानो के आउण दी जिहड़ी खबर है ना उह अमृतसर नगर दे विच पहुंचा दित्ती। तब पुर पाई सागर सोभा उमगे नगर नार जन बोदा। उस वेले कवि जी लिखते ने कि मानो सारी नगरी ने एक समुद्र की शकल नूं धारण किया है ते मानो के नगरी दे विच जिन्ने भी रहण वाले ने इस तरह लगता है कि जिवें उस नगरी रूपी समुद्र दे विच वसण वाले जीव जंतु होण। वस्त्र विभूखण पहरत नारी हित आदर के मिलन आगारी। सोने गहनिया नूं सोहणिया कपड़िया नूं पहन के मानो के सारिया दियां सारिया जिहड़ियां औरतां ने ना उह सतगुरां नूं अगल वांडी लैण दे वास्ते जा रहियां। सिख पहुंचे एक कोस आगारी गुर दर्शन कर बंधन तारी। सतगुरां नूं सत्कार दे नाल लैण दे वास्ते सारियां सिख संगतां एक कोह दी दूरी ते जाके मिलियां। लै लै जथा शक्त प्रसाद अर्पत गुर को तारे हलाद। आपो अपनी वित्त दे मुताबक सारियां संगतां प्रसाद लै के गईयां ने जाके सतगुरां दे चरणां दे उत्ते प्रसाद अर्पण कीता है खुशी नूं धारण करके। कुशल बूझ आगे को चले तब गुरदास याद सब मिले। सारियां तो सुख सांद दी खबर पुछ के सतगुरु जी जदों अगे चले ने उस वेले भाई गुरदास जी सतगुरां नूं आण के मिले। ब्रिद सो प्रथम पठ्यो कह ऐसे करो न खेद रहो तुम वैसे। ग्रंथाकार भाई संतोख सिंह जी लिखते ने कि बाबा बुढ़ा जी दे वास्ते सतगुरां ने पहला ही यह संदेशा कर दिता सी कि बाबा जी तुसीं अगे आउण दी खेचल ना करियो असीं आपे ही आण के तुहानूं इत्थे मिलांगे। हम आवेंगे निकट तुम्हारे श्री हर मंदिर दर्श निहारे। बाबा बुढ़ा जी दे वास्ते सतगुरां ने यह संदेश कल्या सी कि असीं आपे आण के तुहाडे कोल तुहानूं मिलांगे ते नाले हरमंदर दा दर्शन करांगे। बाबा जी तुसीं अगे आउण दी खेचल ना करियो। अपर अगाऊ सगरे आए पिख पिख सतगुर को हर खाए। बाबा बुढ़ा जी तों बगैर सारे दे सारे अगे सतगुरां नूं आण के मिले ने सतगुरां दा दर्शन कीता और खुश होए। यथा योग सब बचने उचारे ले ले कर गमने संग अगारे। यथा योग सारिया ने प्रसन्नता वाले बचन किते ते सतगुरां नूं नाल लैके नगरी दे वल आ रहे ने। नर नारी पुर की समुदाया मिल आए सब सीस निवाया। नगर दे सारे स्त्रियां पुरश मिलके आए ने सतगुरु सच्चे पातशाह जी दे चरण कमलां दे उत्ते सिर निवाया। तरें उपायन हैं बलहारी ताने आज की करी उचारी। सारे अपनियां भेटा सतगुरां दे चरणां दे विच रख के बलहार जांदे ने। सारे कहिंदे ने कि अज दी जिहड़ी घड़ी है ना मानो के धनता दे योग। पुत्र सहत गुर दर्स निहारा हम सब के हैं भाग उदारा। सारे दे सारे कहिंदे ने कि सतगुरां नूं सतगुरां दे पुत्र दे समेत देखिया है मानो केस करके असीं वड्डे भागां वाले हो गए। केह को देख बोल केह साथ सबने आनंदत चाले नाथ। कवि जी लिखते ने किसे नू देख के किसे दे नाल बचन बिलास करके किसे नू आनंद देंदे होए सतगुरु सच्चे पातशाह जी अगे चले। श्री गुर दिता ले कर संग गमने श्री दरबार उमंग। ਗੁਰਦੱਤਾ ਜੀ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਦੇ ਦਰਸ਼ਨ ਕਰਨ ਦੇ ਵਾਸਤੇ ਉਮੰਗ ਦੇ ਨਾਲ ਚੱਲੇ। ਪ੍ਰਥਮ ਅਕਾਲ ਤਖਤ ਕੋ ਬੰਦਤ ਗਏ ਦਰਸ਼ਨੀ ਪੌਰ ਅਨੰਦਤ। ਸਾਰਿਆਂ ਤੋਂ ਪਹਿਲਾਂ ਅਕਾਲ ਤਖਤ ਜਾ ਕੇ ਉੱਥੇ ਨਮਸਕਾਰ ਕੀਤੀ ਹੈ ਤੇ ਫਿਰ ਮੰਨੋ ਕੇ ਦਰਸ਼ਨੀ ਦਰਵਾਜ਼ੇ ਦੇ ਵਿੱਚ ਪਹੁੰਚੇ ਨੇ। ਸੀਸ ਨਿਵਾਏ ਹਿਰਦੈ ਅਨੁਰਾਗੇ ਥਿਰੇ ਜਾਏ ਹਰਿ ਮੰਦਰ ਆਗੇ। ਸਿਰ ਨਵਾ ਕੇ ਅਨੁਰਾਗ ਨੂੰ ਧਾਰਨ ਕਰਕੇ ਅੱਗੇ ਵਧੇ ਨੇ, ਜਾ ਕੇ ਹਰਿ ਮੰਦਰ ਦੇ ਵਿੱਚ ਸਿਰ ਝੁਕਾਇਆ। ਧਰ ਧਰਨੀ ਸਿਰ ਬੰਧਨ ਕੀਨ ਸ੍ਰੀ ਅਰਜਨ ਸੁਤ ਮਹਾਂ ਪ੍ਰਵੀਨ। ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਵੀਨ ਸਪੁੱਤਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਧਰਤੀ ਤੇ ਝੋਕੇ ਸਿਰ ਰੱਖ ਕੇ ਨਮਸਕਾਰ ਕੀਤੀ। ਦਈ ਪ੍ਰਦਕਸ਼ਣ ਫਿਰ ਕਰ ਚਾਰੀ ਪੁਣ ਪ੍ਰਵੇਸ਼ੇ ਦਰਬਾਰ ਮਜਾਰੀ। ਨਮਸਕਾਰ ਕਰਨ ਤੋਂ ਬਾਅਦ ਫਿਰ ਦੁਆਲੇ ਸੁੰਦਰ ਪ੍ਰਕਰਮਾ ਕੀਤੀਆਂ ਨੇ ਦਰਬਾਰ ਦੇ ਦੁਆਲੇ। ਪਿਤਾ ਪਿਤਾਮੇ ਕੋ ਧਰ ਧਿਆਨ ਹਾਥ ਜੋਰ ਅਭਿਵੰਦਨ ਠਾਣ। ਆਪਣੇ ਪਿਤਾ ਜੀ ਔਰ ਇਸ ਤੋਂ ਇਲਾਵਾ ਆਪਣੇ ਦਾਦੇ ਜੀ ਦੇ ਧਿਆਨ ਨੂੰ ਧਾਰਨ ਕਰਕੇ ਹੱਥ ਜੋੜ ਕੇ ਨਮਸਕਾਰ ਕੀਤੇ। ਪੁਨ ਪਾਈ ਬ੍ਰਿਧ ਕੇ ਪਗ ਪਰੇ ਕੁਸ਼ਲ ਪ੍ਰਸ਼ਨ ਦੋਹਾਂ ਦੇਸ਼ ਤੇ ਕਰੇ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਵੇਂ ਕਿ ਬਾਬਾ ਬੁੱਢਾ ਜੀ ਸਿੱਖ ਨੇ, ਪਰ ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਿਦਿਆ ਗੁਰੂ ਵੀ ਨੇ। ਇਸ ਕਰਕੇ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਔਰ ਸੁੱਖ ਸ਼ਾਂਤ ਦੀ ਖਬਰ ਪੁੱਛੀ। ਸ੍ਰੀ ਗੁਰਦਤਾ ਕੋ ਪਗ ਪਾਇਵ ਖਰੇ ਹੋਏ ਅਰਦਾਸ ਕਰਾਇਵ। ਇਸ ਤੋਂ ਇਲਾਵਾ ਗੁਰਦਿੱਤਾ ਜੀ ਨੂੰ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਵਾਈ ਹੈ ਤੇ ਹੱਥ ਜੋੜ ਕੇ ਅਰਦਾਸ ਕੀਤੀ। ਇਮ ਮਨਾਏ ਕਰ ਗੁਰੂ ਬਡੇਰੇ ਨਿਕਸੇ ਉਤਸਵ ਰਚੇ ਕਨੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਨੋ ਕੇ ਵੱਡੇ ਸਤਿਗੁਰਾਂ ਨੂੰ ਮਨਾ ਕੇ ਪ੍ਰਸੰਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਮੁੜੇ ਨੇ। ਲਗ ਦੁੰਦਵ ਸ਼ਰਨਾਇ ਨਫੀਰੀ ਬਜੇ ਬਾਜ ਤੁਨ ਉਠਤ ਗਹੀਰੀ। ਫਿਰ ਛੋਟੇ ਤੌਸੇ ਇਸ ਤੋਂ ਇਲਾਵਾ ਨਫੀਰੀਆਂ ਤੇ ਸ਼ਹਿਨਾਈਆਂ ਵਜਾਈਆਂ ਗਈਆਂ ਨੇ, ਜਿਨ੍ਹਾਂ ਦੀ ਮਾਨੋ ਕਿ ਮਿੱਠੀ ਮਿੱਠੀ ਧੁਨੀ ਹਰ ਇੱਕ ਪਾਸੇ ਫੈਲ ਗਈ। ਕਣ ਸਮ ਧਨ ਬਰਖਾ ਤਬ ਡਾਰੀ ਗਾਵਤ ਚਲਤ ਨਾਗਰੀ ਨਾਰੀ। ਜਿਸ ਤਰ੍ਹਾਂ ਬੱਦਲ ਦੇ ਵਿੱਚੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ ਨੇ, ਇਸ ਤਰ੍ਹਾਂ ਮਾਨੋ ਕਿ ਧਨ ਦੀ ਵਰਖਾ ਕੀਤੀ ਗਈ ਹੈ ਤੇ ਮਾਨੋ ਕਿ ਨਗਰ ਦੀਆਂ ਜਿਹੜੀਆਂ ਔਰਤਾਂ ਨੇ ਨਾ ਉਹ ਗਾਉਂਦੀਆਂ ਜਾਂਦੀਆਂ ਨੇ। ਕੋ ਢੋਲਕ ਕੋ ਜਾਤ ਬਜਾਵਤ ਮੰਗਲ ਗੁਰੂ ਗ੍ਰਹਿ ਕੇ ਗਨ ਗਾਵਤ। ਮਾਨੋ ਕਿ ਕੋਈ ਢੋਲਕੀ ਨੂੰ ਵਜਾਉਂਦਾ ਜਾਂਦਾ ਹੈ ਤੇ ਮੰਗਲਾਂ ਦੇ ਖੁਸ਼ੀਆਂ ਦੇ ਜਿਹੜੇ ਸ਼ਬਦ ਨੇ ਨਾ ਉਹਨਾਂ ਨੂੰ ਪੜ੍ਹਦਾ ਹੈ। ਜਿਸ ਜਿਸ ਬੀਥੀ ਸਤ ਗੁਰ ਜਾਏ ਅੰਜਲ ਭਰ ਫੂਲਣ ਬਰ ਖਾਏ। ਕਵੀ ਜੀ ਲਿਖਦੇ ਨੇ ਕਿ ਜਿਹੜੀ ਜਿਹੜੀ ਗਲੀ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਘਦੇ ਜਾਂਦੇ ਨੇ, ਉਸੇ ਉਸੇ ਗਲੀ ਦੇ ਵਿੱਚ ਸਤਿਗੁਰਾਂ ਦੇ ਉੱਤੇ ਮਾਨੋ ਕੇ ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ। ਇੱਥੇ ਆਦਿਕ ਮੰਗਲ ਕੋ ਠਾਣਤ ਨਗਰ ਗਰੀ ਗੁਰਮੰਦ ਭਿਆਨਤ। ਇਸ ਤਰੀਕੇ ਦੇ ਨਾਲ ਮਾਨੋ ਕੇ ਖੁਸ਼ੀਆਂ ਦੇ ਮਾਹੌਲ ਨੂੰ ਪੈਦਾ ਕਰਦੇ ਹੋਏ ਨਗਰ ਦੀਆਂ ਸਾਰੀਆਂ ਗਲੀਆਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਲੰਘਦੇ ਜਾਂਦੇ ਨੇ। ਦੋਹਣ ਸਾਨੂੰ ਖਾਲੇ ਕਰ ਸੰਗ ਤਿਮਹੀ ਪਾਛੇ ਗਮਨਤ ਗੰਗ। ਕਵੀ ਜੀ ਲਿਖਦੇ ਨੇ ਕਿ ਜਿਵੇਂ ਅੱਗੇ ਅੱਗੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ, ਤਿਵੇਂ ਮਾਨੋ ਕਿ ਮਾਤਾ ਗੰਗਾ ਜੀ ਆਪਣੀਆਂ ਦੋਹਾਂ ਨੂੰਹਾਂ ਨੂੰ ਲੈ ਕੇ ਪਿੱਛੇ ਪਿੱਛੇ ਚੱਲਦੇ ਜਾਂਦੇ ਨੇ। ਬੋਲਤ ਜਾਤ ਨਕੀਬ ਅਗਾਰੀ ਚਲਤ ਸੰਗ ਸਗਰੇ ਨਰ ਨਾਰੀ। ਅੱਗੇ ਅੱਗੇ ਸਤਿਗੁਰਾਂ ਦੇ ਇੱਕ ਜਿਹੜਾ ਨਕੀਬ ਹੈ ਜਿਹੜਾ ਕਿ ਜਸ ਨੂੰ ਬਿਆਨ ਕਰਦਾ ਹੈ ਉਹ ਅੱਗੇ ਅੱਗੇ ਬੋਲਦਾ ਜਾਂਦਾ ਤੇ ਪਿੱਛੇ ਪਿੱਛੇ ਮਾਨੋ ਕਿ ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਇਸਤਰੀਆਂ ਪੁਰਸ਼ ਚਲੇ ਜਾ ਰਹੇ ਨੇ।
ਪੀਰ ਮਹਾਗਰੀਅਨ ਕੇ ਮਾਹੂ ਦਰਸ਼ਨ ਦੇਤ ਜਾਤ ਸਭ ਕਾਹੂ।
ਗਲੀਆਂ ਦੇ ਵਿੱਚ ਬਹੁਤ ਹੀ ਸਾਰੀ ਸੰਗਤ ਦੀ ਭੀੜ ਹੈ, ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਜਾਂਦੇ ਨੇ।
ਗੰਗਾ ਮੰਗਲ ਸੰਗ ਯੋ ਮੰਗ ਭਈ ਪ੍ਰਵੇਸ਼ ਨਕੇਤ ਉਤੰਗ।
ਮਾਤਾ ਗੰਗਾ ਜੀ ਮਾਨੋ ਕਿ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ। ਮਾਤਾ ਗੰਗਾ ਜੀ ਨੇ ਮਾਨੋ ਕਿ ਇੱਕ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਜਿਹੜਾ ਬਹੁਤ ਹੀ ਜ਼ਿਆਦਾ ਉਤੰਗ ਹੈ, ਉੱਚਾ ਹੈ।
ਬਾਰੇ ਆਸਣ ਜਹ ਰੁਚਰ ਵਿਛਾਏ ਆਸ ਤਰਨ ਬਹੁ ਮੋਲੇ ਛਾਏ।
ਬੜੇ ਸੋਹਣੇ ਵਿਛਾਉਣੇ ਵਿਛਾਏ ਹੋਏ ਨੇ ਜਿਨ੍ਹਾਂ ਦੇ ਉੱਤੇ ਮਾਨੋ ਕਿ ਬਹੁਤ ਵੱਡਮੁੱਲੇ ਕੱਪੜੇ ਵਿਛਾਏ ਨੇ।
ਪੌਤਰ ਸਹਿਤ ਸਨੂਖਾ ਲੀਨ ਬੈਠੀ ਸਦਨ ਵਿਖੇ ਸੁਖ ਪੇਨ।
ਮਾਤਾ ਗੰਗਾ ਜੀ ਆਪਣੀਆਂ ਨੂੰਹਾਂ ਨੂੰ ਤੇ ਪੋਤਰੇ ਨੂੰ ਨਾਲ ਲੈ ਕੇ ਉਸ ਮਹਿਲ ਦੇ ਵਿੱਚ ਸੁਖ ਦੇ ਨਾਲ ਜਾ ਬੈਠੇ ਨੇ।
ਪੁਰ ਨਾਰੀ ਗਣ ਦੇਤ ਵਧਾਈ ਢੋਲਕ ਬਜਤ ਸੰਗ ਘਰ ਆਈ।
ਨਗਰੀ ਦੀਆਂ ਜਿਹੜੀਆਂ ਔਰਤਾਂ ਨੇ ਉਹ ਨਾਲੇ ਤੇ ਢੋਲਕੀ ਨੂੰ ਵਜਾਉਂਦੀਆਂ ਹੋਈਆਂ ਘਰ ਪਹੁੰਚੀਆਂ ਨੇ ਤੇ ਨਾਲੇ ਮਾਤਾ ਗੰਗਾ ਜੀ ਨੂੰ ਆਣ ਕੇ ਵਧਾਈਆਂ ਦਿੰਦੀਆਂ ਨੇ।
ਗਣ ਤਨ ਦੀਨ ਸਗਲ ਹਰ ਖਾਈ ਸੁਦਾ ਸਮਾਨ ਆਸ਼ ਖਾ ਗਾਈ।
ਮਾਤਾ ਗੰਗਾ ਜੀ ਨੇ ਬਹੁਤ ਜ਼ਿਆਦਾ ਪ੍ਰਸੰਨ ਹੋ ਕੇ ਸਾਰਿਆਂ ਨੂੰ ਮਾਨੋ ਕੇ ਧਨ ਦਾ ਦਾਨ ਦਿੱਤਾ ਹੈ। ਉਸ ਵੇਲੇ ਸਾਰਿਆਂ ਨੇ ਮਾਨੋ ਕੇ ਅੰਮ੍ਰਿਤ ਦੇ ਸਮਾਨ ਅਸੀਸਾਂ ਦਿੱਤੀਆਂ।
ਜੁਗ ਜੁਗ ਜੀਵੋ ਪੌਤਰ ਸੁਭਾਗ ਰਹੋ ਸਦਾ ਗੁਰ ਪ੍ਰੇਮ ਸੁਭਾਗ।
ਅਸੀਸਾਂ ਪਿੰਡ ਦੀਆਂ ਔਰਤਾਂ ਦਿੰਦੀਆਂ ਨੇ ਕਿ ਜੁਗਾਂ ਜੁਗਾਂ ਤੱਕ ਹੇ ਮਾਤਾ ਜੀ ਤੁਹਾਡਾ ਭਾਗਾਂ ਵਾਲਾ ਪੋਤਰਾ ਜਿਉਂਦਾ ਰਹੇ ਤੇ ਮਾਨੋ ਕਿ ਸਤਿਗੁਰਾਂ ਦੇ ਚਰਨਾਂ ਦੇ ਨਾਲ ਇਸ ਦਾ ਪਿਆਰ ਹਮੇਸ਼ਾ ਬਣਿਆ ਰਹੇ।
ਸ੍ਰੀ ਹਰਿ ਗੋਬਿੰਦ ਅਪਰ ਸਦਨ ਮੈਂ ਬੈਠ ਬਿਰਾਜੇ ਤਹਿ ਗਨ ਜਨਮੈਂ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਦੂਸਰੇ ਮਹਿਲ ਦੇ ਵਿੱਚ ਗਏ ਨੇ, ਜਾ ਕੇ ਬੈਠੇ ਨੇ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਨਾਲ।
ਘਰ ਘਰ ਮੈਂ ਉਤਸਵ ਬਹੁ ਕਰਿਓ ਸਤਿਗੁਰ ਆਏ ਮੋਦ ਮਨ ਭਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਘਰ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਨੂੰ ਬਹੁਤ ਜ਼ਿਆਦਾ ਮਨਾਇਆ ਗਿਆ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਆਪਣੇ ਨਿੱਜ ਨਗਰੀ ਦੇ ਵਿੱਚ ਆਏ ਨੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਡਰੋਲੀ ਤੋਂ ਅੰਮ੍ਰਿਤਸਰ ਪਹੁੰਚੇ ਨੇ, ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ।
ਬਾਬੇ ਬੁੱਢੇ ਤੇ ਪਾਈ ਗੁਰਦਾਸ ਹੋਰਾਂ ਕਈ ਬੇਨਤੀਆਂ ਭਿਜਵਾਈਆਂ ਜੀ ਸਾਈਂ ਦਾਸ ਤੇ ਰਾਮੋ ਨੂੰ ਦੇ ਤੀਰਜ ਤਿਆਰੀਆਂ ਗੁਰੂ ਕਰਵਾਈਆਂ ਜੀ। ਵਿਦਾ ਹੋ ਡਰੋਲੀਓ ਚਲੇ ਗੁਰ ਜੀ ਅੰਮ੍ਰਿਤਸਰ ਨੂੰ ਵਾਗਾਂ ਉਠਾਈਆਂ ਜੀ ਰਾਹੀਂ ਸੰਗਤਾਂ ਤਾਈ ਦੀਦਾਰ ਦਿੰਦੇ ਆ ਰੌਣਕਾਂ ਘਰ ਵਧਾਈਆਂ ਜੀ ਖੁਸ਼ੀਆਂ ਅੰਮ੍ਰਿਤ ਸਰ ਦੇ ਵਿੱਚ ਹੋਈਆਂ ਖੁਸ਼ੀਆਂ ਅੰਮ੍ਰਿਤ ਸਰ ਦੇ ਵਿੱਚ ਹੋਈਆਂ ਦੂਰੋਂ ਨੇੜਿਓਂ ਸੰਗਤਾਂ ਆਈਆਂ ਜੀ ਵਧਿਆ ਵੱਡਾ ਪ੍ਰਤਾਪ ਕਰਤਾਰ ਸਿੰਘਾ ਘਰ ਬਾਰਿਆ ਬਰਕਤਾਂ ਛਾਈਆਂ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਸਤਿਗੁਰਾਂ ਨੇ ਆਣ ਕੇ ਅੰਮ੍ਰਿਤਸਰ ਡੇਰਾ ਲਾਇਆ ਤੇ ਸਤਿਗੁਰਾਂ ਦਾ ਵੱਡਾ ਪ੍ਰਤਾਪ ਵਧਿਆ, ਘਰ ਬਾਰ ਦੇ ਵਿੱਚ ਮਾਨੋ ਕੇ ਬਰਕਤਾਂ ਆਣ ਕੇ ਛਾ ਗਈਆਂ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ ਔਰ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਗੁਰੂ ਇਕਾਂਤ ਹੋਏ ਜਬੈ ਕੌਲਾਂ ਦਰਸ਼ਨ ਪਿਆਸ ਆਈ ਅਤ ਮੋਦਤ ਹਿਰਦੈ ਪ੍ਰਵਸ਼ੀ ਤਾਸ ਆਵਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕਾਂਤ ਦੇ ਵਿੱਚ ਹੋਏ ਨੇ, ਉਸ ਵੇਲੇ ਮਾਨੋ ਕਿ ਕੌਲਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਈ ਹੈ। ਬੜੀ ਖੁਸ਼ੀ ਦੇ ਨਾਲ ਉਸ ਮਹਿਲ ਦੇ ਵਿੱਚ ਪ੍ਰਵੇਸ਼ ਕੀਤਾ ਜਿੱਥੇ ਸਤਿਗੁਰੂ ਜੀ ਟਿਕੇ ਸਨ। ਜਨ ਸੁਣ ਕਾਣ ਪ੍ਰਿਯ ਬਾਤ ਚਕੋਰੀ, ਦੌਰੀ ਨਿਕਟ ਚੰਦ ਕੀ ਓਰੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੋ ਤਿੰਨ ਪ੍ਰਮਾਣ ਇਸ ਬਾਬਤ ਦਿੰਦੇ ਨੇ ਕਿ ਕਿਸ ਤਰ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਈ ਹੈ। ਪਹਿਲਾ ਪ੍ਰਮਾਣ ਕਵੀ ਜੀ ਨੇ ਦਿੱਤਾ ਹੈ ਕਿ ਜਿਵੇਂ ਮਾਨੋ ਕਿ ਸਤਿਗੁਰਾਂ ਦੇ ਆਉਣੇ ਦੀ ਬਾਤ ਨੂੰ ਸੁਣ ਕੇ ਕਿਸ ਤਰ੍ਹਾਂ ਖੁਸ਼ ਹੁੰਦੀ ਹੈ, ਆਪਣੇ ਪਿਆਰੇ ਦੇ ਆਉਣੇ ਨੂੰ ਸੁਣ ਕੇ। ਕਵੀ ਜੀ ਲਿਖਦੇ ਨੇ, ਪ੍ਰਿਯ ਬਾਤ ਚਕੋਰੀ, ਜਿਸ ਤਰ੍ਹਾਂ ਮਾਨੋ ਕਿ ਚੰਦਰਮਾ ਦੇ ਚੜ੍ਹਨ ਦੇ ਉੱਤੇ ਚਕੋਰੀ ਖੁਸ਼ੀ ਦੀ ਹਾਲਤ ਦੇ ਵਿੱਚ ਆਉਂਦੀ ਹੈ, ਇਸ ਤਰ੍ਹਾਂ ਮਾਨੋ ਕਿ ਦੌੜਦੀ ਹੋਈ ਕੌਲਾਂ ਪਹੁੰਚੀ। ਮਾਨੋ ਪ੍ਰੇਮ ਤੇ ਹੋਇ ਕਰ ਬੌਰੀ, ਕਮਲ ਖੇਰੇ ਪਰ ਆਵਤ ਪੌਰੀ। ਕਵੀ ਜੀ ਨੇ ਦੂਸਰਾ ਪ੍ਰਮਾਣ ਦਿੱਤਾ ਹੈ, ਜਾਂ ਫਿਰ ਇਸ ਤਰ੍ਹਾਂ ਮੰਨ ਲਓ ਕਿ ਮਾਨੋ ਕਿ ਜਿਵੇਂ ਬੌਰੀ ਹੋ ਕੇ ਕਮਲੀ ਹੋ ਕੇ, ਮਾਨੋ ਕਿ ਕੋਈ ਭੌਰੀ ਕਮਲ ਦੇ ਫੁੱਲ ਦੇ ਉੱਤੇ ਬੈਠਣ ਦੇ ਵਾਸਤੇ ਆਉਂਦੀ ਹੈ। ਸੁੰਦਰ ਮੰਦਰ ਅੰਦਰ ਧਰੀਆ, ਕਰ ਦਰਸ਼ਨ ਚਰਨਨ ਪਗ ਭਰੀਆ। ਸੁੰਦਰ ਮੰਦਰ ਦੇ ਵਿੱਚ ਕੌਲਾਂ ਨੇ ਆਪਣੇ ਕਦਮਾਂ ਨੂੰ ਰੱਖਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਮੱਥੇ ਨੂੰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਲਾ ਦਿੱਤਾ। ਮਨੋ ਰੰਕ ਕੋ ਪ੍ਰਾਪਤ ਰਾਜੂ, ਮਨ ਮੈਂ ਗਿਣਤ ਧਨ ਦਿਨ ਆਜੂ। ਕਿਸ ਤਰ੍ਹਾਂ ਦੀ ਸਤਿਗੁਰਾਂ ਦਾ ਦਰਸ਼ਨ ਕਰਕੇ ਉਸ ਨੂੰ ਖੁਸ਼ੀ ਮਿਲੀ ਹੈ, ਉਸ ਦਾ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਮਾਨੋ ਜਿਸ ਤਰ੍ਹਾਂ ਬਹੁਤੇ ਜ਼ਿਆਦੇ ਕੰਗਾਲ ਨੂੰ ਮਾਨੋ ਕਿ ਰਾਜ ਦੀ ਪ੍ਰਾਪਤੀ ਹੋ ਜਾਵੇ, ਇਸ ਤਰ੍ਹਾਂ ਮਾਨੋ ਕਿ ਕੌਲਾਂ ਨੂੰ ਖੁਸ਼ੀ ਮਿਲੀ ਹੈ। ਇਸ ਤੋਂ ਇਲਾਵਾ ਮਨ ਦੇ ਵਿੱਚ ਕੌਲਾਂ ਸੋਚਦੀ ਹੈ, ਧਨ ਦਿਨ ਆਜੂ, ਕਿ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਬਹੁਤ ਹੀ ਜ਼ਿਆਦਾ ਧਨਤਾ ਦੇ ਯੋਗ ਹੈ। ਕਮਲ ਬਿਲੋਚਣ ਤੇ ਜਲ ਡਾਰ, ਜਾਣੇ ਆਨੰਦ ਤੇ ਚਰਨ ਪਖਾਰ। ਆਪਣੀਆਂ ਕਮਲ ਵਰਗੀਆਂ ਅੱਖਾਂ ਤੋਂ ਮਾਨੋ ਕਿ ਹੰਝੂ ਕੇਰਦੀ ਹੈ, ਮਾਨੋ ਕਿ ਇਹ ਹੰਝੂ ਆਨੰਦ ਦੇ ਨੇ, ਜਿਨ੍ਹਾਂ ਹੰਝੂਆਂ ਦੇ ਪਾਣੀ ਦੇ ਨਾਲ ਮਾਨੋ ਕਿ ਸਤਿਗੁਰਾਂ ਦੇ ਚਰਨਾਂ ਨੂੰ ਉਹ ਧੋ ਰਹੀ। ਹਾਥ ਜੋਰ ਸਨ ਮੁਖ ਗੁਰ ਬੈਸੀ, ਮੂਰਤ ਪਿਖੀ ਦਿਵਾਕਰ ਜੈਸੀ। ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਬਹਿ ਗਈ ਹੈ, ਮਾਨੋ ਕਿ ਸਤਿਗੁਰਾਂ ਦੀ ਜਿਹੜੀ ਸੁੰਦਰ ਮੂਰਤੀ ਹੈ ਉਹਨੂੰ ਸੂਰਜ ਵਰਗੀ ਲੱਗੀ। ਕਮਲ ਬਿਲੋਚਣ ਬਿਕਸਤ ਜਾਤ, ਇੱਕ ਟਕ ਦੇਖ ਰਹੀ ਗੁਰ ਗਾਤ। ਜਿਵੇਂ ਜਿਵੇਂ ਮਾਨੋ ਕਿ ਸੂਰਜ ਵਰਗੇ ਸਤਿਗੁਰਾਂ ਦਾ ਦਰਸ਼ਨ ਕਰਦੀ ਜਾਂਦੀ ਹੈ, ਤਿਵੇਂ ਤਿਵੇਂ ਮਾਨੋ ਕਿ ਕਮਲ ਦੀ ਫੁੱਲ ਦੀ ਤਰ੍ਹਾਂ ਜਿਹੜੇ ਲੋਚਨ ਨੇ, ਜਿਹੜੀਆਂ ਅੱਖਾਂ ਨੇ, ਉਹ ਖਿੜਦੇ ਜਾਂਦੇ ਨੇ, ਇੱਕ ਟਿਕ ਟਿਕੀ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖ ਰਹੀ ਹੈ। ਪੂਰਬ ਤਪ ਕੋ ਫਲ ਸ਼ੁਭ ਪਾਇਓ, ਅਤ ਪ੍ਰਮੋਦ ਚਿਤ ਕਹਿਓ ਨਾ ਜਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਹਿਲਾਂ ਕੀਤਾ ਗਿਆ ਜਿਹੜਾ ਜਨਮਾਂ ਦਾ ਤਪ ਹੈ, ਮਾਨੋ ਕਿ ਉਸਨੇ ਇਹ ਸਮਾਂ ਸੁਖਮਈ ਲਿਆਂਦਾ ਹੈ। ਅਤ ਪ੍ਰਮੋਦ ਚਿਤ ਕਹਿਓ ਨਾ ਜਾਏ, ਬਹੁਤਾ ਜ਼ਿਆਦਾ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਕੌਲਾਂ ਦੇ ਪ੍ਰੇਮ ਹੈ, ਕਹਿਓ ਨਾ ਜਾਏ। ਕਵੀ ਜੀ ਕਹਿੰਦੇ ਨੇ ਕਿ ਮੇਰੇ ਤੋਂ ਆਖਿਆ ਨਹੀਂ ਜਾਂਦਾ। ਪ੍ਰੇਮਾਤਰ ਚਿਤ ਸਤਿਗੁਰ ਦੇਖੀ, ਕਹੋ ਕੌਲਾਂ ਤਨ ਕੁਸ਼ਲ ਵਛੇਖੀ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੇ ਆਤਰ ਹੋਇਆ ਦੇਖਿਆ ਕੌਲਾਂ ਨੂੰ, ਤੇ ਸਤਿਗੁਰੂ ਜੀ ਕਹਿੰਦੇ ਨੇ, ਕਹੋ ਕੌਲਾਂ ਤਨ ਕੁਸ਼ਲ ਵਛੇਖੀ, ਹੇ ਕੌਲਾਂ ਕੀ ਤੂੰ ਰਾਜੀ ਖੁਸ਼ੀ ਹੈ।
ਸਰਬਰੀਤ ਤੇ ਸੁਖ ਸੋ ਰਹੀ, ਸੁਣ ਮ੍ਰਿਦ ਬਾਕ ਆਪ ਪੁਨ ਕਹੀ।
ਕਹਿੰਦੇ ਨੇ ਸਤਿਗੁਰੂ ਜੀ ਕੀ ਹਰ ਇੱਕ ਤਰੀਕੇ ਦੇ ਨਾਲ ਤੂੰ ਸੁਖ ਦੇ ਨਾਲ ਰਹੀ ਹੈ। ਅੱਗੋਂ ਫਿਰ ਕੋਮਲ ਲਫਜ਼ਾਂ ਦੇ ਵਿੱਚ ਕੌਲਾਂ ਨੇ ਆਖਿਆ, ਕਹਿੰਦੀ ਹੈ, ਕਿਰਪਾ ਆਪ ਕੀ ਮੋਹ ਪਰ ਜਬ ਕੀ, ਪਦਵੀ ਕੁਸ਼ਲ ਲਹੀ ਮੈਂ ਤਬ ਕੀ। ਕੌਲਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ, ਮੇਰੇ ਤੇ ਜਦੋਂ ਦੀ ਤੁਹਾਡੀ ਕਿਰਪਾ ਹੋਈ ਹੈ, ਉਦੋਂ ਦੀ ਮਾਨੋ ਕਿ ਮੈਨੂੰ ਸੁਖਾਂ ਵਾਲੀ ਪਦਵੀ ਨਸੀਬ ਹੋ ਗਈ।
ਰਾਵਰ ਦਰਸ਼ਨ ਇੱਛਾ ਬਿਨਾ, ਹਿਰਦੈ ਮਨੋਰਥ ਉਠੈ ਨਾ ਅਨਾ।
ਕਹਿੰਦੀ ਹੈ ਕਿ ਤੁਹਾਡੇ ਦਰਸ਼ਨਾਂ ਤੋਂ ਬਗੈਰ ਹੋਰ ਮੇਰੇ ਮਨ ਦੇ ਵਿੱਚ ਕੋਈ ਵੀ ਕਦੇ ਇੱਛਾ ਨਹੀਂ ਉੱਠਦੀ।
ਰਹੀ ਉਡੀਕਤ ਨਾਮ ਉਧਾਰਾ, ਰੁੱਚ ਸੋ ਅਚਿਓ ਨਾ ਕਬਹੂ ਯਾਰਾ।
ਕੌਲਾਂ ਕਹਿੰਦੀ ਹੈ ਕਿ ਮਾਨੋ ਤੁਹਾਡੇ ਨਾਮ ਦੇ ਆਧਾਰ ਨੂੰ ਲੈ ਕੇ ਮੈਂ ਤੁਹਾਡੀ ਉਡੀਕ ਹਮੇਸ਼ਾ ਕਰਦੀ ਰਹੀ, ਕਦੇ ਵੀ ਮਾਨੋ ਕੇ ਰੁਚੀ ਦੇ ਨਾਲ ਆਹਾਰ ਨੂੰ ਭੋਜਨ ਨੂੰ ਨਹੀਂ ਛਕਿਆ।
ਹੇਰਤ ਆਣ ਅਚਾਨਕ ਮੋਹੀ, ਤਬ ਜਾਣਤ ਮੈਂ ਜਿਸ ਬਿਦ ਹੋਹੀ।
ਕੌਲਾਂ ਕਹਿੰਦੀ ਹੈ ਕਿ ਜੇਕਰ ਅਚਾਨਕ ਹੀ ਮੈਨੂੰ ਆਣ ਕੇ ਦੇਖਦੇ ਤੇ ਤੁਸੀਂ ਚੰਗੇ ਤਰੀਕੇ ਦੇ ਨਾਲ ਸਮਝ ਜਾਂਦੇ ਕਿ ਮੇਰੀ ਦਸ਼ਾ ਕਿਸ ਤਰ੍ਹਾਂ ਦੀ ਸੀ।
ਕਹਿੰਦੇ ਆ ਰਾਵਰ ਕੋ ਸੁਣ ਕਰ ਆਗਮਨੂ, ਤਤਸ਼ਨ ਤਨ ਹੋਇਓ ਮੁਧ ਪਵਨੂ।
ਹੁਣ ਕਹਿੰਦੀ ਹੈ ਕਿ ਤੁਹਾਡੇ ਆਉਣੇ ਨੂੰ ਸੁਣ ਕੇ ਮਾਨੋ ਕਿ ਮੇਰਾ ਮਨ ਬਹੁਤ ਜ਼ਿਆਦਾ ਪ੍ਰਸੰਨ ਹੋ ਗਿਆ, ਮੈਂ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਆ ਗਈ ਹਾਂ। ਪਰ ਜੇਕਰ ਅਚਾਨਕ ਹੀ ਮੇਰੇ ਕੋਲ ਤੁਸੀਂ ਪਹੁੰਚ ਜਾਂਦੇ, ਮੈਨੂੰ ਪਤਾ ਨਾ ਲੱਗਦਾ ਅਤੇ ਜਿਸ ਤਰ੍ਹਾਂ ਦੀ ਮੇਰੀ ਦਸ਼ਾ ਸੀ ਨਾ, ਉਹਨੂੰ ਤੁਸੀਂ ਵੇਖ ਕੇ ਹੀ ਸਮਝ ਜਾਣਾ ਸੀ, ਪੁੱਛਣ ਦੀ ਲੋੜ ਨਹੀਂ ਸੀ ਪੈਣੀ।
ਦਰਸ਼ਨ ਦਰਸਿਓ ਅਬ ਦੁੱਖ ਦਵਨੂ, ਸਦਾ ਹਿਰਦੈ ਮੈਂ ਬਾਸੈ ਜਵਨੂ।
ਦੁੱਖਾਂ ਦਾ ਨਾਸ ਕਰਨ ਵਾਲੇ ਹੇ ਸਤਿਗੁਰੂ ਜੀ, ਤੁਹਾਡਾ ਆਣ ਕੇ ਦਰਸ਼ਨ ਕਰ ਲਿਆ ਹੈ, ਇਸ ਕਰਕੇ ਮਾਨੋ ਕਿ ਹੁਣ ਜੋ ਦਰਸ਼ਨ ਦੀ ਖੁਸ਼ੀ ਹੈ ਨਾ, ਉਹ ਮੇਰੇ ਹਿਰਦੇ ਦੇ ਵਿੱਚ ਵਸ ਰਹੀ।
ਸੁਣ ਗੁਰ ਕਹਿਓ ਕਰਿਓ ਹਿਤ ਤੋਰਾ, ਦਰਸ਼ਨ ਕਰਤ ਰਹੀ ਨਿਤ ਮੋਰਾ।
ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਇਆ ਸੀ ਕਿ ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਕੌਲਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਗੈਰ ਤੇ ਮੈਂ ਪ੍ਰਸ਼ਾਦਾ ਵੀ ਨਹੀਂ ਛਕਦੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਦਾ ਭੋਗ ਪਾਇਆ ਕਰੇਂਗੀ, ਜਦੋਂ ਸਿਰ ਨੂੰ ਨਿਵਾਇਆ ਕਰੇਂਗੀ, ਉਸੇ ਵੇਲੇ ਸਾਡਾ ਤੈਨੂੰ ਦਰਸ਼ਨ ਹੋਵੇਗਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਹਿੱਤ ਦੇ ਵਾਸਤੇ ਅਸੀਂ ਤੇਰੇ ਨਾਲ ਵਾਅਦਾ ਕੀਤਾ ਸੀ ਕਿ ਤੈਨੂੰ ਦਰਸ਼ਨ ਹੋਇਆ ਕਰੇਗਾ, ਫਿਰ ਵੀ ਤੂੰ ਕਹਿੰਦੀ ਹੈ ਕਿ ਮੈਂ ਰੁਚੀ ਦੇ ਨਾਲ ਛਕਿਆ ਨਹੀਂ ਤੇਰੇ ਹਿੱਤ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਸ ਤਰ੍ਹਾਂ ਦਾ ਵਚਨ ਕੀਤਾ ਸੀ।
ਕਹਿੰਦੇ ਨੇ ਤੋ ਕਿਮ ਬ੍ਰਹ ਸੰਕਟ ਅਸ ਧਾਰਾ, ਪ੍ਰਥਮ ਦੇਖ ਜੇ ਕਰਤ ਹਾਰਾ।
ਸਤਿਗੁਰੂ ਜੀ ਕਹਿੰਦੇ ਨੇ ਫਿਰ ਵੀ ਤੂੰ ਮਾਨੋ ਕਿ ਵਿਛੋੜੇ ਦੇ ਸੰਕਟ ਨੂੰ ਧਾਰਨ ਕਿਉਂ ਕੀਤਾ, ਕਿਉਂਕਿ ਸਾਡਾ ਤੈਨੂੰ ਦਰਸ਼ਨ ਜ਼ਰੂਰ ਹੋਇਆ ਹੋਵੇਗਾ। ਪ੍ਰਥਮ ਦੇਖ ਜੇ ਕਰਤਾ ਹਾਰਾ, ਤੇ ਪਹਿਲਾਂ ਤੂੰ ਦਰਸ਼ਨ ਕਰ ਲੈਂਦੀ ਹੈ ਤੇ ਫਿਰ ਹਾਰ ਨੂੰ ਰੁਚੀ ਦੇ ਨਾਲ ਕਿਉਂ ਨਹੀਂ ਛਕਦੀ।
ਕਹਿਤ ਪਾਈ ਨਿਸਚੈ ਇਹ ਆਹਿਓ, ਨਿਤ ਦਰਸ਼ਨ ਕੋ ਮੈਂ ਲਹਿਓ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ, ਹੱਥ ਜੋੜ ਕੇ ਕੌਲਾਂ ਕਹਿੰਦੀ ਹੈ ਕਿ ਨਿਸ਼ਚਿਤ ਰੂਪ ਦੇ ਵਿੱਚ ਵਾਕਿਆਤ ਸਾਖਿਆਤ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੋਇਆ ਕਿ ਮੈਂ ਤੁਹਾਡਾ ਰੋਜ਼ ਇਸੇ ਤਰੀਕੇ ਦੇ ਨਾਲ ਦਰਸ਼ਨ ਕੀਤਾ।
ਕਹਿੰਦੇ ਆ ਕਰ ਇਸ਼ਨਾਨ ਜਬ ਸਿਮਰਨ ਕਰਿਓ, ਛਿਨਕ ਮਾਤਰ ਨਿਤ ਦਰਸ਼ਨ ਨਿਹਾਰਿਓ।
ਜਦੋਂ ਇਸ਼ਨਾਨ ਕਰਕੇ ਤੁਹਾਨੂੰ ਯਾਦ ਕੀਤਾ ਸੱਚੇ ਪਾਤਸ਼ਾਹ, ਇੱਕ ਖਿਣ ਮਾਤਰ ਤੁਹਾਡਾ ਦਰਸ਼ਨ ਨਸੀਬ ਹੋਇਆ।
ਜਿਸ ਬਿਦ ਹੋਤ ਤੁਮ ਤਿਸ ਕਾਲ, ਬੈਠੇ ਕੇ ਹੈ ਚੜੇ ਬਿਸਾਲ।
ਕਹਿੰਦੇ ਆ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਤੁਸੀਂ ਉਸ ਦਿਨ ਹੁੰਦੇ ਸੀ, ਉਸੇ ਤਰ੍ਹਾਂ ਦਾ ਮੈਨੂੰ ਤੁਹਾਡਾ ਦਰਸ਼ਨ ਹੁੰਦਾ ਸੀ। ਕਹਿੰਦੀ ਹੈ ਕਦੇ ਕਦੇ ਘੋੜੇ ਤੇ ਬੈਠਿਆਂ ਤੁਹਾਡਾ ਦਰਸ਼ਨ ਹੋਇਆ, ਕਦੇ ਕਦੇ ਸੱਚੇ ਪਾਤਸ਼ਾਹ ਬੈਠਿਆਂ ਤੁਹਾਡਾ ਦਰਸ਼ਨ ਹੋਇਆ।
ਜਸ ਪੋਸ਼ਿਸ਼ ਜਸ ਹੋਤ ਸੁਭਾਉ, ਤਿਸੀ ਪ੍ਰਕਾਰ ਦਰਸ਼ਕੋ ਪਾਉ।
ਕਿਸ ਤਰ੍ਹਾਂ ਦੀ ਤੁਸੀਂ ਪੁਸ਼ਾਕ ਪਹਿਨੀ ਸੀ ਜਿਹੜੇ ਦਿਨ, ਉਸੇ ਤਰ੍ਹਾਂ ਤੁਹਾਡਾ ਦਰਸ਼ਨ ਹੋਇਆ। ਜਿਸ ਤਰ੍ਹਾਂ ਦਾ ਉਸ ਵੇਲੇ ਤੁਹਾਡਾ ਸੁਭਾਵ ਸੀ, ਉਸੇ ਤਰ੍ਹਾਂ ਦਾ ਦਰਸ਼ਨ ਹੋਇਆ। ਇਸੇ ਤਰੀਕੇ ਦੇ ਨਾਲ ਮੈਂ ਭਾਵੇਂ ਕਿ ਰੋਜ਼ ਹੀ ਦਰਸ਼ਨ ਕੀਤੇ।
ਕਹਿਣ ਪਰਸ ਪਰ ਹੋਏ ਨਾ ਕੋਈ, ਜੀਤ ਰਹੀ ਪਿਖ ਦਰਸ਼ਨ ਸੋਈ।
ਕਹਿੰਦੀ ਹੈ ਭਾਵੇਂ ਦਰਸ਼ਨ ਤੇ ਰੋਜ਼ ਹੋਇਆ, ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਤੁਸੀਂ ਹੁੰਦੇ ਸੀ, ਉਸੇ ਤਰ੍ਹਾਂ ਦਰਸ਼ਨ ਹੁੰਦਾ ਸੀ। ਪਰ ਕਹਿੰਦੀ ਇੱਕੋ ਗੱਲ ਦਾ ਦੁੱਖ ਹੈ
ਕਹਿਣ ਪਰਸ ਪਰ ਹੋਏ ਨਾ ਕੋਈ। ਤੁਹਾਡੇ ਨਾਲ ਕੋਈ ਵਚਨ ਵਿਲਾਸ ਨਹੀਂ ਹੋਇਆ, ਨਾ ਤੁਸੀਂ ਬੋਲੇ ਤੇ ਨਾ ਮੈਂ ਕੁਝ ਬੋਲ ਸਕੀ। ਜੀਅਤ ਰਹੀ ਪਿਖ ਦਰਸ਼ਨ ਸੋਈ, ਕਹਿੰਦੀ ਹੈ ਕਿ ਸਿਰਫ ਤੁਹਾਡੇ ਦਰਸ਼ਨਾਂ ਦਾ ਇੰਨਾ ਫਾਇਦਾ ਹੋਇਆ ਕਿ ਮੈਂ ਜਿਉਂਦੀ ਰਹਿ ਗਈ ਹਾਂ ਦਰਸ਼ਨਾਂ ਦੇ ਕਰਕੇ। ਜੇਕਰ ਇੰਨਾ ਵੀ ਦਰਸ਼ਨ ਨਾ ਹੁੰਦਾ ਤੇ ਮੈਂ ਮਰ ਜਾਂਦੀ। ਇਤਿਆਦਿਕ ਕਹਿ ਸੁਣ ਕਰ ਬੈਣ, ਉਰੇ ਆਨੰਦ ਪੁਣ ਗਮਨੀ ਐਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਰ ਕਰਾ ਕੇ ਫਿਰ ਕੌਲਾਂ ਉੱਠੀ ਹੈ, ਆਨੰਦ ਨੂੰ ਧਾਰਨ ਕਰਕੇ ਆਪਣੇ ਘਰ ਵਾਪਸ ਚਲੇ ਗਏ। ਖਾਣ ਪਾਣ ਕਰ ਸਤਿਗੁਰ ਫੇਰ, ਸੁਪਤ ਜਥਾ ਸੁਖ ਸੁਖਦ ਬਡੇਰ। ਪ੍ਰਸ਼ਾਦ ਪਾਣੀ ਛਕ ਕੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁਖ ਦੇ ਨਾਲ ਬਿਰਾਜੇ। ਜਾਮ ਜਾਮਣੀ ਜਾਗੇ ਨਾਥ, ਸੋਚ ਸ਼ਨਾਨ ਕੀਨ ਜਲ ਸਾਥ। ਪਹਿਰ ਰਾਤ ਰਹਿੰਦੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ। ਨਿਜ ਸਰੂਪ ਮੈਂ ਸਥਿਤ ਪਏ, ਧਿਆਨ ਪਰਾਇਨ ਬੈਠਤ ਪਏ। ਆਪਣੇ ਨਿਜ ਸਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੀਨ ਹੋਏ ਨੇ, ਧਿਆਨ ਨੂੰ ਧਾਰਨ ਕਰਕੇ ਬਹਿ ਗਏ। ਦਿਨ ਕਰ ਉਦੈ ਪ੍ਰਕਾਸ਼ੋ ਸਾਰੇ, ਕਮਲ ਬਿਲੋਚਣ ਤਬੈ ਉਘਾਰੇ। ਜਦੋਂ ਸੂਰਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਸਤਿਗੁਰਾਂ ਨੇ ਆਪਣੇ ਕਮਲ ਦੀਆਂ ਪੰਖੜੀਆਂ ਵਰਗੇ ਨੇਤਰ ਖੋਲੇ। ਚੌਂਕੀ ਗਾਏ ਬਿਲਾਵਲ ਕੇਰੀ, ਆਏ ਆਏ ਨਰ ਗਣ ਗੁਰ ਹੇਰੇ। ਉਸ ਵੇਲੇ ਮਾਨੋ ਕਿ ਬਿਲਾਵਲ ਦੀ ਜਿਹੜੀ ਚੌਂਕੀ ਸੀ ਉਸ ਨੂੰ ਗਾਇਆ ਗਿਆ। ਆਣ ਆਣ ਕੇ ਬਹੁਤ ਸਾਰੇ ਇਸਤਰੀਆਂ ਪੁਰਸ਼ਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ। ਬੜੋ ਦੀਵਾਨ ਲਗਿਓ ਗੁਰ ਤੀਰ, ਆਵਤ ਜਾਤ ਨਰਨ ਕੀ ਪੀਰ। ਬਹੁਤ ਵੱਡੀ ਸਤਿਗੁਰਾਂ ਦੀ ਸਭਾ ਜੁੜ ਗਈ, ਆਣ ਆਣ ਕੇ ਬਹੁਤ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਨ ਲੱਗੇ। ਸਗਰੇ ਪੁਰ ਮੈਂ ਰਵਣਕ ਹੋਈ, ਕਾਰਜ ਪਾਣੈ ਸੁਣੈ ਸਭ ਕੋਈ। ਸਾਰੀ ਨਗਰੀ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਲੱਗ ਗਈ ਹੈ। ਕਾਰਜ ਪਾਣੈ ਸੁਣੈ ਸਭ ਕੋਈ, ਕੋਈ ਕਾਰਜ ਨੂੰ ਕਹਿੰਦਾ ਤੇ ਕੋਈ ਕਾਰਜ ਨੂੰ ਸੁਣਦਾ। ਸੁਪਟਨ ਕੋ ਵਸਤੂ ਜੋ ਜੋ ਚਾਹੀ, ਜਾਚਤ ਪਾਵਤ ਸਤਿਗੁਰ ਪਾਹੀ। ਸ਼ਸਤਰਧਾਰੀ ਸੂਰਮਿਆਂ ਨੂੰ ਜੋ ਜੋ ਕੁਝ ਵੀ ਚਾਹੀਦਾ ਸੀ ਉਹ ਸਤਿਗੁਰਾਂ ਤੋਂ ਆਣ ਕੇ ਮੰਗਿਆ ਤੇ ਸਤਿਗੁਰਾਂ ਨੇ ਬਖਸ਼ਿਆ। ਜਾਮ ਦਿਵਸ ਲੋ ਬੈਠਣ ਕਰ, ਨਿਜ ਦਾਸਨ ਕੀ ਬਾਛਾਪੁਰੈ। ਇਹ ਹੁਣ ਸਤਿਗੁਰਾਂ ਦੀ ਨਿਤ ਕਿਰਿਆ ਹੈ ਕਿ ਸਤਿਗੁਰੂ ਜੀ ਰੋਜ਼ ਇਸੇ ਤਰ੍ਹਾਂ ਕਰਦੇ ਨੇ। ਜਾਮ ਦਿਵਸ ਲੋ ਬੈਠਣ ਕਰੈ, ਦੋ ਪਹਿਰ ਤੱਕ ਸਤਿਗੁਰੂ ਜੀ ਸਭਾ ਦੇ ਵਿੱਚ ਬੈਠਦੇ ਨੇ, ਦਾਸਾਂ ਦੀਆਂ ਮਾਨੋ ਕੇ ਇੱਛਾਵਾਂ ਨੂੰ ਪੂਰੀਆਂ ਕਰਦੇ ਨੇ। ਬਹੁਰੇ ਉੱਠੈ ਅਚਵਨ ਅਹਾਰਾ, ਅਨੇਕ ਪ੍ਰਕਾਰਨ ਤਿਆਰ ਸੁਧਾਰਾ। ਜਿਹੜਾ ਭੋਜਨ ਅਨੇਕਾਂ ਪ੍ਰਕਾਰ ਦੇ ਨਾਲ ਸੁਧਾਰ ਕੇ ਤਿਆਰ ਕੀਤਾ ਹੁੰਦਾ ਹੈ ਉਸ ਨੂੰ ਉੱਠ ਕੇ ਫਿਰ ਸਤਿਗੁਰੂ ਜੀ ਸਭਾ ਦੇ ਵਿੱਚੋਂ ਉੱਠ ਕੇ ਛਕਦੇ ਨੇ। ਗਣ ਸਿੱਖਣ ਮੈਂ ਭੋਜਨ ਕਰੇ, ਨਾਨਾ ਭਾਂਤ ਸੁਬਾਸਣ ਧਰੇ। ਬਹੁਤਿਆਂ ਸਾਰਿਆਂ ਸਿੱਖਾਂ ਦੇ ਨਾਲ ਮਿਲ ਕੇ ਸਤਿਗੁਰੂ ਜੀ ਭੋਜਨ ਛਕਦੇ ਨੇ, ਜਿਹੜਾ ਕਿ ਅਨੇਕਾਂ ਭਾਂਤਾਂ ਦਾ ਅਨੇਕਾਂ ਤਰ੍ਹਾਂ ਦੇ ਬਾਸਣਾਂ ਦੇ ਵਿੱਚ ਭਾਂਡਿਆਂ ਦੇ ਵਿੱਚ ਪਾਇਆ ਹੁੰਦਾ। ਸੂਖਮ ਚਾਵਰ ਸੂਪ ਜੇ ਨਾਨਾ, ਗੋ ਧੂਮ ਚੂਣ ਜੋ ਸੂਖਮ ਠਾਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਰੀਕ ਤੇ ਲੰਮੇ ਜਿਹੜੇ ਚੌਲ ਨੇ ਉਹ ਬਣਾਏ ਜਾਂਦੇ ਨੇ। ਇਸ ਤਰ੍ਹਾਂ ਦੀ ਰਸੋਈ ਤਿਆਰ ਕੀਤੀ ਜਾਂਦੀ ਹੈ ਜਿਸ ਰਸੋਈ ਦੇ ਵਿੱਚ ਮਾਨੋ ਕੇ ਕਣਕ ਦੇ ਆਟੇ ਦੇ ਪ੍ਰਸ਼ਾਦੇ ਪੱਕਦੇ ਨੇ। ਬਿੰਜਣ ਅਣਕ ਪ੍ਰਕਾਰ ਬਨੰਤੇ, ਸਿੱਖ ਸੰਗਤ ਸਭ ਬੈਠ ਅਚੰਤੇ। ਜਿਹੜੇ ਬਿੰਜਣ ਨੇ ਜਿਹੜੇ ਭੋਜਨ ਨੇ ਉਹ ਅਨੇਕਾਂ ਪ੍ਰਕਾਰ ਦੇ ਬਣਾਏ ਜਾਂਦੇ ਨੇ, ਸਾਰੇ ਸਿੱਖ ਮਾਨੋ ਕੇ ਬਹਿ ਕੇ ਛਕਦੇ ਨੇ। ਦੇਗ ਵਿਸਾਲ ਗੁਰੂ ਕੀ ਚਾਲੇ, ਭੁੰਚੈ ਸਕਲ ਆਣ ਜੁਗ ਕਾਲੇ। ਵੱਡੀ ਸਾਰੀ ਜਿਹੜੀ ਦੇਗ ਹੈ ਮਾਨੋ ਕੇ ਗੁਰੂ ਦੀ ਹਮੇਸ਼ਾ ਚੱਲਦੀ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਨਾ ਉਹ ਦੋਵੇਂ ਵੇਲੇ ਆਣ ਕੇ ਛਕਦੇ ਨੇ। ਬਹੁਰ ਦੁਪਹਿਰੇ ਕਰੇ ਆਰਾਮ, ਟਿਕੈ ਇਕਾਂਤ ਆਪਣੇ ਧਾਮ। ਜਦੋਂ ਦਿਨ ਦਾ ਦੁਪਹਿਰਾ ਹੁੰਦਾ ਹੈ ਫਿਰ ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਆਪਣੇ ਮਹਿਲਾਂ ਦੇ ਵਿੱਚ ਜਾ ਟਿਕਦੇ ਨੇ। ਚਤਰ ਘਟੀ ਤੇ ਉੱਠੈ ਪਿਛਾਰੀ, ਕਰਤ ਸੁਚੇਤਾ ਨਿਰਮਲ ਵਾਰੀ। ਚਾਰ ਕੁ ਘੜੀਆਂ ਤੋਂ ਬਾਅਦ ਫਿਰ ਸਤਿਗੁਰੂ ਜੀ ਉੱਠਦੇ ਨੇ, ਸੁਚੇਤ ਨੂੰ ਧਾਰਨ ਕਰਦੇ ਨੇ, ਮਾਨੋ ਕਿ ਨਿਰਮਲ ਪਾਣੀ ਦੇ ਨਾਲ ਫਿਰ ਤੋਂ ਸੁਚੇਤ ਹੁੰਦੇ ਨੇ। ਫਿਰ ਅਕਾਲ ਤਖਤ ਕੇ ਥਾਨ, ਗਣ ਸੁਪਟਣ ਕੋ ਲੱਗੇ ਦੀਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ, ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਨਿੱਤ ਦੀ ਜਿਹੜੀ ਕਿਰਿਆ ਹੈ ਉਸ ਨੂੰ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਫਿਰ ਅਕਾਲ ਤਖਤ ਨਾਂ ਦੀ ਜਗ੍ਹਾ ਤੇ ਆਣ ਕੇ ਬਹਿ ਜਾਂਦੇ ਨੇ ਤੇ ਬਹੁਤ ਸਾਰੇ ਸ਼ਸਤਰਧਾਰੀ ਯੋਧਿਆਂ ਦੀ ਮਾਨੋ ਕੇ ਸਭਾ ਲੱਗ ਜਾਂਦੀ ਹੈ। ਸਿੱਖ ਮਸੰਦ ਬ੍ਰਿੰਦ ਸਭ ਆਏ, ਬੰਧਨ ਕਰ ਕਰ ਤਨ ਰਪਾਏ। ਬਹੁਤੇ ਸਾਰੇ ਸਿੱਖ ਸਤਿਗੁਰਾਂ ਦੇ ਥਾਪੇ ਹੋਏ ਮਸੰਦ ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦੇ ਨੇ ਤੇ ਸਾਰੇ ਦੇ ਸਾਰੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਸਭ ਪੁਰ ਗ੍ਰਾਮਣ ਵਿਖੇ ਮਸੰਦ, ਗੁਰ ਕੋ ਦਰਬ ਬਟੋਰੈ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਪੁਰੀਆਂ ਦੇ ਵਿੱਚ, ਸਾਰਿਆਂ ਪਿੰਡਾਂ ਦੇ ਵਿੱਚ ਸਤਿਗੁਰਾਂ ਦੇ ਜਿਹੜੇ ਮਸੰਦ ਸਨ ਉਹ ਜਾਂਦੇ ਸਨ ਤੇ ਗੁਰੂ ਦੀ ਜਿਹੜੀ ਉਗਰਾਹੀ ਹੈ ਨਾ ਉਸ ਨੂੰ ਇਕੱਠਾ ਕਰਦੇ ਸਨ। ਪੱਛਮ ਵਿਖੇ ਵਲਾਏ ਤਮਾਹੀ, ਚਲਿਓ ਆਏ ਧਨ ਸਭ ਗੁਰ ਪਾਹੀ। ਪੱਛਮ ਦੀ ਦਿਸ਼ਾ ਦੇ ਵਿੱਚੋਂ ਸਾਰੀਆਂ ਸੰਗਤਾਂ ਦੇ ਕੋਲੋਂ ਸਤਿਗੁਰਾਂ ਦੇ ਵਾਸਤੇ ਧਨ ਪਹੁੰਚਦਾ ਸੀ। ਪੂਰਬ ਦੱਖਣ ਉੱਤਰ ਸਾਰੇ, ਆਨ ਦਰਬ ਮਸੰਦ ਉਦਾਰੇ। ਪੂਰਬ ਦੱਖਣ ਤੇ ਉੱਤਰ ਸਾਰੀਆਂ ਦਿਸ਼ਾਵਾਂ ਦੇ ਵਿੱਚੋਂ ਮਾਨੋ ਕੇ ਜਿਹੜੇ ਮਸੰਦ ਨੇ ਸਤਿਗੁਰਾਂ ਦੇ ਥਾਪੇ ਹੋਏ ਉਹ ਉਗਰਾਹੀ ਨੂੰ ਲਿਆ ਕੇ ਅਰਪਣ ਕਰਦੇ ਸਨ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਗਰਾਹੀ ਆਉਂਦੀ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਰੀਤੀ ਨੂੰ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਹੋਇਆ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਮਾਨੋ ਕੇ ਸਤਿਗੁਰੂ ਜੀ ਸੂਬਾ ਥਾਪ ਦਿੰਦੇ ਨੇ ਕਿਸੇ ਨੂੰ, ਇਲਾਕਿਆਂ ਦੀ ਸੰਗਤ ਨੂੰ ਜਾ ਕੇ ਸੂਬਾ ਪ੍ਰੇਰਦਾ ਹੈ ਔਰ ਸੂਬੇ ਸਹਿਬਾਨ ਮਾਨੋ ਕੇ ਉਗਰਾਹੀ ਵੀ ਇਕੱਠੀ ਕਰਕੇ ਲਿਆਉਂਦੇ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਉਪਾਧੀ ਸੀ ਸਾਰਿਆਂ ਤੋਂ ਵੱਡੀ, ਉਹ ਉਪਾਧੀ ਸੀ ਮਸੰਦਾਂ ਦੀ। ਬਹੁਤੇ ਸਾਰੇ ਮਸੰਦਾਂ ਨੂੰ ਸਤਿਗੁਰਾਂ ਨੇ ਥਾਪਿਆ ਹੋਇਆ ਸੀ, ਪਰ ਬਾਅਦ ਦੇ ਵਿੱਚ ਐਸੀ ਮਸੰਦਾਂ ਦੇ ਵਿੱਚ ਗਿਰਾਵਟ ਆਈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਾਅਦ ਦੇ ਸਮੇਂ ਦੇ ਵਿੱਚ ਮਸੰਦਾਂ ਨੂੰ ਸੁਧਾਰਨਾ ਵੀ ਪਿਆ ਔਰ ਸਾੜਨਾ ਵੀ ਪਿਆ। ਬਹੁਤਿਆਂ ਸਾਰਿਆਂ ਨੂੰ ਸਤਿਗੁਰਾਂ ਨੇ ਸੁਧਾਰਿਆ ਤੇ ਬਹੁਤਿਆਂ ਸਾਰਿਆਂ ਨੂੰ ਸਾੜ ਦਿੱਤਾ ਤੇਲ ਪਾ ਕੇ। ਇਸ ਦਾ ਵੀ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ, ਪਰ ਉਹ ਅਗਲੇ ਸਮੇਂ ਦੇ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਅੱਗੇ ਉਹ ਸਮਾਂ ਆਵੇਗਾ ਮੈਂ ਬਿਆਨ ਕਰਾਂਗਾ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਆਪਣੀ ਨਿੱਤ ਕਿਰਿਆ ਨੂੰ ਪੂਰਾ ਕਰ ਰਹੇ ਨੇ। ਸੋ ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।